ਸਾਵਧਾਨ, ਚੇਤਾਵਨੀ ਚੇਤਾਵਨੀ ਸਾਵਧਾਨ।
ਮੇਰੇ ਵੀਰਾਂ, ਭੈਣਾਂ, ਬੱਚਿਆਂ, ਬਜ਼ੁਰਗਾਂ ਤੇ ਭਾਬੀਆਂ ਲਈ,
ਪੂਰੀ ਦੁਨੀਆ ਦੇ ਹੱਸਦੇ ਵਸਦੇ ਪੰਜਾਬੀਆਂ ਲਈ,
ਭਾਵੇਂ ਉਹ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਹਾਲੈਂਡ, ਬੈਲਜੀਅਮ, ਫਰਾਂਸ, ਜਰਮਨੀ, ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਜਾਪਾਨ।
ਮੌਸਮ ਮਹਿਕਮੇ ਦਾ ਇਹੀ ਅਨੁਮਾਨ ਕਿ ਪੰਜਾਬੀਆਂ ਦਿਲਾਂ ਵਿੱਚ ਉੱਠਣ ਵਾਲਾ ਹੈ ਇੱਕ ਹਾਸਿਆਂ ਦਾ ਵੱਡਾ ਤੂਫਾਨ। ਇਸ ਲਈ ਸਾਰੇ ਸਾਵਧਾਨ, ਅੱਗੇ ਭਗਵੰਤ ਮਾਨ।
ਪਹੁੰਚੀ ਤੇ ਵੇਟਰ ਨੇ ਪੁੱਛਿਆ ਕਿ ਸਰ ਚਾਹ ਲਓਗੇ ਜਾਂ ਕਾਫੀ।
ਉਹਨੇ ਕੀ ਕਿਹਾ?
ਮੱਘਰ ਸਿੰਘ ਨੇ ਆਪਣੇ ਨਾਲ ਦੇ ਬੰਦੇ ਤੇ ਮਾਰ ਕੇ ਕੂਣੀ, ਕਹਿੰਦਾ ਨਾਥਿਆ ਚਾਹ ਦਾ ਰੋਜ਼ ਪੀਨੇ, ਆਹ ਮੰਗਾਓ ਕੀ ਕਹਿੰਦਾ।
ਮਤਲਬ ਉਹਨਾਂ ਨੇ ਕਾਫੀ ਮੰਗਾ ਲਈ।
ਹਾਂ, ਤੇ ਕਾਫੀ ਦੀ ਇੱਕ ਘੁੱਟ ਭਰ ਕੇ ਦੋਨਾਂ ਨੇ ਅੱਖਾਂ ਅੱਖਾਂ ਰਾਹੀਂ ਕਾਫੀ ਦਾ ਟੇਸਟ ਪੁੱਛਿਆ ਵੀ ਕਿਵੇਂ ਲੱਗਦੀ ਹੈ, ਤੇ ਇੱਕ ਮਿੰਟ 'ਚ ਮੱਘਰ ਸਿੰਘ ਨੇ ਕਾਫੀ ਦਾ ਰਿਜ਼ਲਟ ਕੱਢਤਾ।
ਕੀ?
ਉਹ ਕਹਿੰਦਾ ਨਾਥਿਆ ਹੈਗੀ ਤਾਂ ਚਾਹੀ ਹੈ, ਥੋੜ੍ਹੀ ਥੱਲੇ ਲਾਤੀ ਬਸ।
ਫੇਰ ਕੀ ਹੋਇਆ?
ਹੋਣਾ ਕੀ ਸੀ, ਪੈਗ ਸ਼ੈਗ ਚੱਲ ਪਿਆ ਤੇ ਵੇਟਰ ਨੇ ਦੋਨਾਂ ਨੂੰ ਇੱਕ ਇੱਕ ਪੈਗ ਸ਼ਰਾਬ ਦਾ ਫੜਾ ਕੇ ਪੁੱਛਿਆ ਸਰ ਆਈਸ ਲਓਗੇ। ਮੱਘਰ ਸਿੰਘ ਨੇ ਨਾਥੇ ਦੇ ਫੇਰ ਕੂਣੀ ਮਾਰੀ, ਨਾਥਿਆ ਉਹ ਯਾਰ ਸੁੱਕੀ ਤਾਂ ਰੋਜ਼ ਪੀਨੀ, ਆਹ ਮੰਗਾਓ ਕੀ ਕਹਿੰਦਾ।
ਮਤਲਬ ਉਹਨਾਂ ਨੇ ਬਰਫ਼ ਮੰਗਾ ਲਈ।
ਹਾਂ ਹਾਂ, ਤੇ ਜਦੋਂ ਵੇਟਰ ਆਈਸ ਲੈ ਕੇ ਆਇਆ ਤੇ ਉਹਨੇ ਪੁੱਛਿਆ ਸਰ ਇੱਕ ਪਾਵਾਂ ਜਾਂ ਦੋ?
ਮੱਘਰ ਸਿੰਘ ਕੀ ਕਹਿੰਦਾ?
ਮੱਘਰ ਸਿੰਘ ਕਹਿੰਦਾ ਓਹੋ ਇਹਨੂੰ ਆਈਸ ਕਹਿੰਦੇ ਨੇ, ਇਹ ਤਾਂ ਭਾਵੇਂ ਇੱਕ ਪਾ ਦੇ ਭਾਵੇਂ ਦੋ ਪਾ ਦੇ, ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।
ਕਿਉਂ?
ਕਿਉਂਕਿ ਖੁਰਨ ਤਾਂ ਦੇਣੀ ਨਹੀਂ। ਉਹ ਤੋਂ ਬਾਅਦ ਬਰਾਤ ਰੋਟੀ ਖਾਣ ਲੱਗ ਗਈ ਤੇ ਵੇਟਰ ਨੇ ਪੁੱਛਿਆ ਸਰ ਰੋਟੀ ਲਓਗੇ ਜਾਂ ਰਾਈਸ ਲੈ ਕੇ ਆਵਾਂ, ਤੇ ਮੱਘਰ ਸਿੰਘ ਨੇ ਨਾਥੇ ਦੇ ਇੱਕ ਹੋਰ ਚੂੰਡੀ ਵੱਢੀ, ਨਾਥਿਆ ਉਹ ਯਾਰ ਰੋਟੀਆਂ ਤਾਂ ਨਿੱਤ ਚੱਪਦੇ ਆ, ਆਹ ਮੰਗਾਓ ਕੀ ਕਹਿੰਦਾ।
ਮਤਲਬ ਉਹਨਾਂ ਨੇ ਰਾਈਸ ਮੰਗਾ ਲਏ। ਫਿਰ
ਕਹਿੰਦੇ ਰਾਈਸ ਮੰਗਾ ਲਏ ਭਰਾਵਾ, ਜਦੋਂ ਪਲੇਟ ਰਾਈਸ ਵਾਲੀ ਲੈ ਕੇ ਆਇਆ ਵੇਟਰ ਪੰਗਾ ਹੀ ਪੈ ਗਿਆ।
ਕੀ?
ਭਗਾ ਕੇ ਮਾਰੀ ਰਾਈਸ ਵਾਲੀ ਪਲੇਟ, ਕਿਧਰੇ ਮੀਟ ਵਾਲੇ ਡੋਂਗੇ ਸੁੱਟਤੇ। ਮੈਂ ਕਹਿੰਦਾ ਬੂੰਦੀ ਵਾਲੀਆਂ ਪਲੇਟਾਂ ਭੱਜੀਆਂ ਫਿਰਨ, ਉਹ ਲੜਕਾਰੇ ਮਾਰਨ ਲੱਗ ਗਏ। ਡਰਾ ਉਹ ਇੱਥੇ ਟੁੱਕੇ ਆ, ਬਰਾਤੀ ਆ, ਇੱਥੇ ਘਰੇ ਬੁਲਾ ਕੇ ਬੇਇੱਜ਼ਤੀਆਂ ਕਰਦੇ ਹੋ। ਹੈਂ? ਕੁੜੀ ਦਾ ਪਿਓ ਪੈਰੀ ਪੱਗ ਧਰਦਾ ਫਿਰੇ, ਉਹ ਕਹਿੰਦਾ ਸਰਦਾਰ ਜੀ ਦੱਸੋ ਕੀ ਗਲਤੀ ਹੋ ਗਈ? ਗਲਤੀ ਹੋ ਗਈ ਹੈ, ਹੁਣ ਗਲਤੀ ਪੁੱਛਦਾ, ਆਪਦੇ ਲਾਲ ਜਿਹੇ ਕੱਪੜੇ ਵਾਲੇ ਜਿਹੜੇ ਵਰਤਾਵੇ ਨੇ ਇਹਨਾਂ ਨੂੰ ਸਮਝਾਓ, ਕਹਿ ਕੇ ਰਾਈਸ ਲਿਆ ਕੇ ਚੌਲ ਧਰਤੇ। ਉਹ ਇਹਨਾਂ ਨੂੰ ਤਾਂ ਗੌਰਮੈਂਟ ਨਹੀਂ ਚੱਕਦੀ, ਅਸੀਂ ਤਾਂ ਫੇਰ ਬੰਦੇ ਹਾਂ।
ਸਹੀ ਗੱਲ ਆ ਬਈ ਤੇਰੀ, ਜਿਹੜੀ ਅੰਗਰੇਜ਼ੀ ਤੇ ਪੰਜਾਬੀ ਲੜਾਈ ਹੈ ਨਾ, ਇਹ ਬੜੇ ਪੁਆੜੇ ਪਾਉਂਦੀ ਹੈ।
ਉਹ ਲੜਾਈ ਦੀ ਗੱਲ ਛੱਡ, ਅੰਗਰੇਜ਼ੀ ਤੇ ਪੰਜਾਬੀ ਦੀ ਤਾਂ ਦੋਸਤੀ ਵੀ ਬੜੇ ਪੰਗੇ ਪਾਉਂਦੀ ਹੈ।
ਇਹ ਦੋਸਤੀ ਕਿੱਥੇ ਪੰਗੇ ਪਾਉਂਦੀ ਹੈ ਬਈ?
ਜਹਾਜ਼ 'ਚ।
ਕਿਵੇਂ?
ਉਹ ਪਲੇਨ ਦੇ ਵਿੱਚ ਸਭ ਤੋਂ ਮਾੜੀ ਹੁੰਦੀ ਆ ਉਹਨਾਂ ਬਜ਼ੁਰਗਾਂ ਨਾਲ ਜਿਹੜੇ ਪਹਿਲੀ ਵਾਰ ਪਲੇਨ 'ਚ ਬੈਠੇ ਹੁੰਦੇ ਨੇ ਅਤੇ ਅੰਗਰੇਜ਼ੀ ਆਉਂਦੀ ਨਹੀਂ ਹੁੰਦੀ। ਆ ਪਿੱਛੇ ਜੇ ਮੈਂ ਕੈਨੇਡਾ ਨੂੰ ਜਾ ਰਿਹਾ ਸੀ, ਮੇਰੇ ਨਾਲ ਦੀਆਂ ਦੋ ਸੀਟਾਂ 'ਤੇ ਇੱਕ ਬਜ਼ੁਰਗ ਜੋੜਾ ਬੈਠਾ, 60-65 ਸਾਲ ਦੀ ਬੇਬੇ ਅਤੇ 60-65 ਸਾਲ ਦਾ ਬਾਪੂ। ਅੰਗਰੇਜ਼ੀ ਉਹਨਾਂ ਨੂੰ ਆਵੇ ਨਾ, ਬਾਪੂ ਨੂੰ ਥੋੜ੍ਹੀ ਥੋੜ੍ਹੀ ਅੰਗਰੇਜ਼ੀ ਆਉਂਦੀ ਸੀ ਪਰ ਬੋਲਦਾ ਪੰਜਾਬੀ ਨਾਲ ਗੱਠਜੋੜ ਕਰਕੇ ਸੀ। ਲਵੀ ਏਅਰ ਹੋਸਟਸ ਆਈ ਅਤੇ ਉਹਨੇ ਆਉਣ ਸਾਰ ਹੀ ਪੁੱਛਿਆ ਵਟ ਵੁੱਡ ਯੂ ਲਾਈਕ ਟੂ ਡਰਿੰਕ ਸਰ? ਬਾਪੂ ਕਹਿੰਦਾ ਆਈ ਨੀਡ ਵਿਸਕੀ ਟੂ ਮੱਚ ਵਿੱਚ ਠੰਡਾ।
ਉਹ ਕਹਿੰਦੀ ਵਾਟ ਯੂ ਮੀਨ ਬਾਈ ਠੰਡਾ?
ਤੇ ਬਾਪੂ ਕੀ ਕਹਿੰਦਾ?
ਠੰਡਾ ਮਤਲਬ ਕੋਕਾ ਕੋਲਾ।
ਦਾਰੂ ਪੀਣ ਦਾ ਬਹਾਨਾ ਬਣਾਇਆ, ਬਾਬੇ ਦਾ ਟਸ਼ਨ ਦੇਖ ਲੋ। ਤੇ ਕੋਲ ਹੀ ਬੇਬੇ ਬੈਠੀ ਸੀ,
ਉਹ ਕੀ ਕਹਿੰਦੀ?
ਤੁਸੀਂ ਗ੍ਰੇਟ ਹੋ ਜੀ। ਬਾਪੂ ਨੇ ਤਾਂ ਦੋ ਪੈਕ ਲਾ ਕੇ ਰੋਟੀ ਖਾ ਲਈ ਤੇ ਫਿਰ ਬੇਬੇ ਦੀ ਵਾਰੀ ਆ ਗਈ।
ਹੁਣ ਕੀ ਕਹਿੰਦੀ?
ਉਹ ਰੋਟੀ ਖਾ ਕੇ ਕਹਿੰਦੀ ਆਈ ਨੀਡ ਗੁੜ। ਉਹ ਪਲੇਨ ਵਾਲੇ ਕਹਿੰਦੇ ਵਟ ਇਜ਼ ਗੁੜ? ਤੇ ਫਿਰ ਬਾਪੂ ਨੇ ਅੰਗਰੇਜ਼ੀ 'ਚ ਗੁੜ ਦਾ ਸਾਰਾ ਫਾਰਮੂਲਾ ਸਮਝਾਇਆ।
ਕਿਵੇਂ?
ਬੀਬੀ ਦਾ ਲਾਰਡ ਆਫ ਗੰਨਾ ਇਜ ਕਾਲਡ ਕਮਾਦ ਐਂਡ ਦਾ ਦੁਸਹਿਰੇ ਤੋਂ ਬਾਅਦ ਦਾ ਗੰਨਾ ਪੁੱਟ ਇਨ ਦਾ ਕਲਾੜੀ ਐਂਡ ਰਸ ਕਮਜ਼ ਆਊਟ ਇਨ ਦਾ ਬਿਗ ਟੱਬ ਐਂਡ ਥੱਲੇ 2-3 ਘੰਟੇ ਅੱਗ। ਤੇ ਜਦੋਂ ਰਸ ਜਾਵੇ ਜੁੜ
ਫੇਰ
ਉਹ ਦੈਟ ਇਜ ਕਾਲਡ ਗੁੜ।
ਫੇਰ?
ਫੇਰ ਕੀ? ਜਦੋਂ 1.25 ਘੰਟਾ ਪਲੇਨ ਵਾਲਿਆਂ ਨੂੰ ਗੁੜ ਦਾ ਫਾਰਮੂਲਾ ਸਮਝਣਾ ਆਇਆ ਫਿਰ ਬੇਬੇ ਨੇ ਗੱਲ ਨਿਬੇੜੀ।
ਕਿਵੇਂ?
ਉਹ ਕਹਿੰਦੀ ਚਲੋ ਦਫਾ ਕਰੋ ਗੁੜ ਨੂੰ, ਲਿਆਓ ਭੋਰਾ ਚੂਰਨ ਦਾ ਦਿਓ।
ਚੂਰਨ?
ਉਹ ਜਦੋਂ ਚੂਰਨ ਬਿਨਾ ਨਾ ਤੂੰ ਮਿਲਿਆ, ਫਿਰ ਬੇਬੇ ਮੈਨੂੰ ਕਹਿੰਦੀ ਬੇ ਭਾਈ ਭਗਵੰਤ ਮਾਨ, ਇਹ ਕੈਸਟਾਂ ਚ ਇਹਦਾ ਤਵਾ ਲਾਈ, ਲਥੱਬਾ ਨੋਟਾਂ ਦਾ ਲੈ ਲਿਆ, ਕਹਿੰਦੇ ਸਾਰਾ ਕੁਛ ਜਹਾਜ਼ ਚ ਮਿਲੂ, ਇਹਨਾਂ ਕੋਲੇ ਖਾਣ ਪੀਣ ਨੂੰ ਕੋਈ ਸਮਾਨ ਨੀ।
ਤੂੰ ਕੀ ਕਿਹਾ?
ਮੈਂ ਕਿਹਾ ਬੇਬੇ ਇਹ ਜਹਾਜ਼ ਹੈ ਤੁਹਾਡੇ ਪਿੰਡ ਵਾਲੇ ਕੁੱਕੂ ਬਾਣੀ ਦੀ ਦੁਕਾਨ ਨੀ।
ਅੱਛਾ ਅੱਛਾ, ਆਏ ਨਿਕਲਿਆ ਤੇਰਾ ਸਫ਼ਰ ਫਿਰ?
ਅਜੇ ਕਿੱਥੇ ਸਫ਼ਰ ਨਿਕਲਿਆ, ਇੱਕ ਮੇਰੇ ਅੱਗੇ ਵਾਲੀ ਸੀਟ ਤੇ ਬਾਬਾ ਬੈਠਾ, ਉਹ ਪਲੇਨ ਦੀ ਸਰਵਿਸ ਤੋਂ ਜ਼ਿਆਦਾ ਹੀ ਇੰਪ੍ਰੈਸ ਹੋਇਆ ਫਿਰਦਾ ਸੀ।
ਕਿਵੇਂ?
ਉਹ ਜਦੋਂ ਪੈਗ ਮੰਗਿਆ ਕਰੇ ਪੈਗ ਮਿਲ ਜਾ ਕਰੇ, ਤੇ ਜਦੋਂ ਜੂਸ ਮੰਗਿਆ ਕਰੇ ਜੂਸ ਮਿਲ ਜਾ ਕਰੇ, ਜਦੋਂ ਉਹਨੂੰ ਪੈਗ ਦਾ ਲੋਰ ਜਾ ਚੜਿਆ, ਉਹ ਇੱਕ ਏਅਰ ਹੋਸਟਸ ਨੂੰ ਬੁਲਾ ਕੇ ਕਹਿੰਦਾ ਆ ਬੀਬੀ 40 ਸਾਲ ਹੋ ਗਿਆ ਵਿਆਹ ਹੋਏ ਨੂੰ, ਧਰਮ ਨਾਲ 40 ਸਾਲਾਂ ਚ ਉਨੀ ਸਹੁਰੀ ਸੇਵਾ ਨਹੀਂ ਹੋਈ ਜਿੰਨੀ 2 ਘੰਟੇ 40 ਮਿੰਟ ਚ ਕਰੀ ਬੈਠੀ ਹੋ। ਤੇ ਏਅਰ ਹੋਸਟਸ ਸਮਾਈਲ ਜੀ ਦੇ ਕੇ ਜਦੋਂ ਉਹਦੇ ਖਾਣਾ ਖਾਣ ਵਾਲੇ ਭਾਂਡੇ ਚੱਕਣ ਲੱਗੀ, ਤੇ ਉਹਦੇ ਜੱਟ ਬਾਅਦ ਆ ਗਿਆ, ਤੇ ਉਹਨੇ ਆਪਣੀ ਸਾਰੀ ਪ੍ਰੋਪਰਟੀ ਬਿਆਨ ਕਰਤੀ।
ਕਿਵੇਂ?
ਆਏ ਹਾਏ ਹਾਏ ਹਾਏ, ਸ਼ਰਮ ਤਾਂ ਨਹੀਂ ਆਉਂਦੀ, ਇੰਨੀ ਸੋਹਣੀ ਆ, ਲੋਕਾਂ ਦੇ ਜੂਠੇ ਭਾਂਡੇ ਮਾਂਜਦੀ ਫਿਰਦੀ ਆ। ਉਹ ਚੱਲ ਮੇਰੇ ਨਾਲ ਪਿੰਡ, 3.25 ਕਿੱਲੇ ਜ਼ਮੀਨ ਹੈ, 2 ਬੈਠਕਾਂ ਨੇ, ਨਲਕੇ ਤੇ ਮੋਟਰ ਲੱਗੀ ਆ, ਰਾਜ ਭੋਗੇਗੀ। ਲੈ ਨਲਕੇ ਤੇ ਮੋਟਰ ਨੂੰ 5-star ਫੈਸਿਲਿਟੀ ਗਿਣਦੇ ਨੇ।
ਓਏ ਨਹੀਂ ਨਹੀਂ ਜਗਨੂ, ਹੁਣ ਵਕਤ ਬਦਲ ਗਿਆ, ਹੁਣ ਥਾਂ ਥਾਂ ਤੇ ਮਾਡਲ ਸਕੂਲ ਖੁੱਲ ਗਏ ਨੇ, ਅੱਜ ਕੱਲ ਦੇ ਬੱਚੇ ਤਾਂ ਅੰਗਰੇਜ਼ੀ ਨੂੰ ਮੂਹਰੇ ਲਾਈ ਫਿਰਦੇ ਆ, ਉਹ ਜਿਹੜੇ ਮਰਜ਼ੀ ਬੱਚੇ ਤੋਂ ਪੋਇਮ ਸੁਣ ਲੈ, ਅੰਗਰੇਜ਼ੀ ਦੀਆਂ ਪੋਇਮਾਂ ਨੂੰ ਰੱਟਾ ਲਾਇਆ ਹੋਇਆ, ਜਿੱਥੋਂ ਮਰਜ਼ੀ ਸੁਣ ਲੈ, ਜੋਨੀ ਜੋਨੀ ਯੈਸ ਪਾਪਾ,
ਆ ਯੋਨੀ ਯੋਨੀ ਯੈਸ ਪਾਪਾ। ਹੈ ਇਹ ਵੱਡੇ ਅੰਗਰੇਜ਼ੀ ਦੇ ਰਾਈਟਰਾਂ ਨੇ ਜਿਹੜੀਆਂ ਇਹ ਪੋਇਮਾਂ ਲਿਖੀਆਂ ਨਾ, ਇਹਨਾਂ ਦੇ ਪੰਜਾਬੀ 'ਚ ਮਤਲਬ ਕੱਢ ਲਈਏ, ਇਹਨਾਂ 'ਚ ਕੱਖ ਨਹੀਂ ਰਹਿੰਦਾ।
ਮੈਂ ਸਮਝਿਆ ਨਹੀਂ,
ਆ ਪੂਰੀ ਦੁਨੀਆਂ ਦੇ ਬੱਚੇ ਪਾਗਲ ਕੀਤੇ ਪਏ ਨੇ ਯਾਰ।
ਯੋਨੀ ਯੋਨੀ ਯੈਸ ਪਾਪਾ, ਈਟਿੰਗ ਸ਼ੂਗਰ ਨੋ ਪਾਪਾ, ਟੈਲਿੰਗ ਲਾਈ ਨੋ ਪਾਪਾ, ਓਪਨ ਯੂਅਰ ਮਾਊਥ।
ਲੈ ਜੇ ਇਹਦੀ ਪੰਜਾਬੀ ਕਰ ਲਈਏ ਨਾ, ਇਹੋ ਜਿਹੀਆਂ ਝਿੜਕਾਂ ਪਿੰਡਾਂ ਦੇ ਜਵਾਕਾਂ ਨੂੰ ਦਿਨ 'ਚ 50 ਵਾਰੀ ਪੈਂਦੀਆਂ ਯਾਰ।
ਕਰ ਪੰਜਾਬੀ,
ਪਹਿਲਾਂ ਤਾਂ ਜੋਨੀ ਦਾ ਨਾਂ ਬਦਲ ਪੰਜਾਬੀ 'ਚ ਰੱਖ, ਉਹਦਾ ਨਾਂ ਜੰਟਾ।
ਜੰਟਾ
ਜੰਟਿਓ ਜੰਟਿਓ।
ਹਾਂ ਬਾਪੂ।
ਖੰਡ ਖਾਨਾ ਓਏ।
ਨਾ ਬਾਪੂ।
ਝੂਠ ਬੋਲਦਾ।
ਨਾ ਬਾਪੂ।
ਮੂੰਹ ਡੱਟ ਕੇ ਦਿਖਾ। ਤੇ ਜੇ ਪੰਜਾਬੀ ਦੇ ਗੀਤਾਂ ਦੀ ਅੰਗਰੇਜ਼ੀ ਕਰ ਲਈਏ, ਰਹਿੰਦਾ ਉਹਨਾਂ 'ਚ ਵੀ ਕੁਛ ਨੀ।
ਕਿਵੇਂ?
ਲੈ ਕਿੰਨਾ ਹਿੱਟ ਗੀਤ ਹੈ।
ਮੇਰੀ ਗੱਲ ਸੁਣ ਹਣੀਆਂ, ਤੈਨੂੰ ਵਾਸਤੇ ਵਗਾਉਣੀਆਂ, ਮੇਰੀ ਇੱਕ ਗੱਲ ਸੁਣਦਾ, ਮੇਰੀ ਇੱਕ ਗੱਲ ਸੁਣਦਾ, ਮੇਰੀ ਇੱਕ ਗੱਲ ਸੁਣਦਾ, ਜਾਈ ਓਏ ਉਹ ਪਿੰਡ ਪੈਰਾ ਲੱਗਦਾ।
ਤੇ ਜੇ ਇਸੇ ਗਾਣੇ ਨੂੰ ਇੰਗਲਿਸ਼ ਗਾਉਣਾ ਹੋਵੇ,
ਲੈ ਸੋਣਾ।
Hey, listen to me, it's supposed to be. Hey, listen to me, it's supposed to be. Security is very, very, security is very, very, security is very, very tight. Hey, I'm telling to you, please don't come at night. Hey, I'm telling to you, please don't come at night. Hey, I'm telling to you.
ਸਹੀ ਗੱਲ ਹੈ ਤੇਰੀ, ਹਰੇਕ ਬੋਲੀ ਦਾ ਆਪਣਾ ਆਪਣਾ ਰੰਗ ਹੈ ਤੇ ਆਪਣਾ ਆਪਣਾ ਢੰਗ ਹੈ,
ਤੇ ਪਿੰਡਾਂ ਦੀਆਂ ਬੁੜੀਆਂ ਦੀ ਜਿਹੜੀ ਬੋਲੀ ਹੈ ਉਹਦੇ ਰੰਗ ਥੋੜੇ ਜਿਹੇ ਗੂੜੇ ਹੀ ਹੁੰਦੇ ਨੇ।
ਕਿਵੇਂ?
ਲੈ ਸੁਣ, ਪਿੰਡਾਂ ਦੀ ਬੋਲੀ ਦੇ ਰੰਗ ਤੇ ਨਾਲੇ ਬੁੜੀਆਂ ਦੀ ਬੋਲੀ ਦੇ ਢੰਗ। ਪਿੰਡਾਂ ਦੀਆਂ ਬੁੜੀਆਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਇੱਕ ਕਿਸਮ ਉਹ ਹੁੰਦੀ ਹੈ ਜਿਹੜੀ ਸਿਫਤਾਂ ਕਰਨ ਗਈ ਹੁੰਦੀ ਹੈ ਕਿਸੇ ਦੀਆਂ ਤੇ ਕਰ ਲੈਂਦੀ ਹੈ ਆਪਣੀਆਂ।
ਕਿਵੇਂ?
ਪਿੰਡਾਂ ਦੇ ਵਿੱਚ ਰਿਵਾਜ਼ ਹੈ ਕਿ ਜਦੋਂ ਨਵਾਂ ਵਿਆਹ ਹੋਇਆ ਹੋਵੇ ਤਾਂ ਨਵੀਂ ਵਿਆਹੀ ਵਹੁਟੀ ਨੂੰ ਪਿੰਡ ਦੀਆਂ ਬੁੜੀਆਂ ਦੇਖਣ ਜਾਂਦੀਆਂ ਨੇ, ਤੇ ਇਸ ਕਿਸਮ ਦੀਆਂ ਬੁੜੀਆਂ ਉੱਥੇ ਜਾ ਕੇ ਆਪਣਾ ਰੰਗ ਦਿਖਾਉਂਦੀਆਂ ਨੇ।
ਕਿਵੇਂ?
ਨੀ ਵਧਾਈਆਂ ਭਾਈ ਗੁਰਦਿਆਲ ਕੁਰੇ, ਨੂੰਹ ਵਾਲੀ ਹੋ ਗਈ, ਨੂੰਹ ਕਿੰਨੀ ਸੋਹਣੀ ਆ ਨੀ, ਨੂੰਹ ਤੇਰੀ ਜਮੀ ਮੇਰੇ ਵਰਗੀ, ਮੈਨੂੰ ਵੀ ਭਾਈ ਵਿਆਹ ਵੇਲੇ ਆਹੀ ਰੰਗ ਰੂਪ ਚੜਿਆ ਤੀ, ਤੂੰ ਸਮਝ ਲੈ ਗੁਰਦਿਆਲ ਕੁਰੇ ਵੀ ਇਹਨੂੰ ਲੁਕੋ ਲਾ ਮੈਨੂੰ ਕਰ ਲਾ। ਤੇ ਇੱਕ ਕਿਸਮ ਉਹ ਹੁੰਦੀ ਹੈ ਬੁੜੀਆਂ ਦੀ ਜਿਹੜੀ ਸਿਫਤਾਂ ਕਰਨ ਗਈ ਨੁਕਸ ਕੱਢਿਆ ਹੁੰਦੀ ਹੈ,
ਉਹ ਕੀ ਕਹਿੰਦੀ ਹੈ?
ਗੁਰਦਿਆਲ ਕੁਰੇ ਚਲੋ ਭਾਈ ਵਧਾਈਆਂ, ਰੋਟੀ ਪੱਕਦੀ ਹੋ ਗਈ, ਰੰਗ ਤਾਂ ਭਾਈ 2 ਹੀ ਹੁੰਦੇ ਨੇ।
ਮਤਲਬ ਘਰ ਦੇ ਕੰਮ ਕਾਰ ਨੂੰ ਠੀਕ ਹੈ, ਉਹ ਸ਼ਕਲ ਸੂਰਤ ਸਰਿਆ ਹੀ ਪਿਆ।
ਇੱਕ ਕਿਸਮ ਉਹ ਹੁੰਦੀ ਹੈ ਬੁੜੀਆਂ ਦੀ ਜਿਹੜੀ ਵਧਾਈਆਂ ਦੇਣ ਗਈ ਲਾਂਭਾ ਦੇ ਆਉਂਦੀ ਹੈ।
ਕਿਵੇਂ ਬਈ?
ਜਦੋਂ ਕਿਸੇ ਦੇ ਘਰੇ ਮੁੰਡਾ ਹੁੰਦਾ ਤਾਂ ਇਹ ਕਿਸਮ ਵਧਾਈਆਂ ਦੇਣ ਜਾਂਦੀ ਹੈ, ਤੇ ਉਹਨਾਂ ਦੇ ਘਰਦਿਆਂ ਨਾਲ ਜਿਹੜੇ ਗਿਲੇ ਸ਼ਿਕਵੇ ਹੁੰਦੇ ਨੇ ਬੱਚੇ ਵਿੱਚ ਦੀ ਕੱਢ ਕੇ ਮੁੜਦੀ ਹੈ।
ਕਿਵੇਂ?
ਵਧਾਈਆਂ ਭਾਈ, ਲੈ ਦੀਵੇ ਨੂੰ ਜੋਤ ਲੱਗ ਗਈ ਹੈ, ਵੇ ਤੇਰੀ ਦਾਦੀ ਮੇਰੇ ਪੋਤਿਆਂ ਨੂੰ ਕਹਿੰਦੀ ਹੁੰਦੀ ਅੱਖ ਕਾਲੇ ਕਾਲੇ, ਹੁਣ ਤੂੰ ਲੈ ਬਾਈ ਹੈ ਤੇਰੀ ਦਾਦੀ ਤਾਂ ਮੇਰੇ ਪੋਤਿਆਂ ਨੂੰ ਕਹਿੰਦੀ ਨੀ ਥੱਕਦੀ ਆ ਕਿ ਅਨਪੜ੍ਹ ਨੇ ਅਨਪੜ੍ਹ ਨੇ, ਦੇਖਾਂਗੇ ਹੁਣ ਤੂੰ ਜਦੋਂ ਡੀਸੀ ਲੱਗ ਗਿਆ। ਲੈ ਬਾਈ 5 ਰੁਪਈਏ, ਤੇਰੀ ਦਾਦੀ ਤੋਂ ਤਾਂ ਇਹ ਵੀ ਨੀ ਸਰਿਆ ਤੀ।
ਹਾਲੇ ਕੋਈ ਹੋਰ ਕਿਸਮ ਬਾਕੀ ਹੈ?
ਲੈ ਸਭ ਤੋਂ ਖਤਰਨਾਕ ਕਿਸਮ ਤਾਂ ਅਜੇ ਬਚੀ ਪਈ ਹੈ ਯਾਰ।
ਕਿਹੜੀ?
ਉਹ ਕਿਸਮ ਹੈ ਜਿਹੜੀ ਲਾਂਬਾ ਦੇਣ ਗਈ ਸ਼ਾਬਾਸ਼ ਦੇ ਕੇ ਆਉਂਦੀ।
ਐ ਉਹ ਕਿਹੜੀ?
ਉਹ ਯਾਰ ਮੁੰਡੇ ਖੁੰਡਿਆਂ 'ਚ ਕੋਈ ਲੜਾਈ ਹੋ ਗਈ, ਉਹ ਕਿਸੇ ਮੁੰਡੇ ਦੇ ਥੋੜ੍ਹੀ ਝਰੀਟ ਜੀ ਵੱਜ ਗਈ, ਤੇ ਉਹ ਬੁੜੀ ਨੇ ਜੋ ਦੇਖਿਆ ਮੇਰੇ ਮੁੰਡੇ ਝਰੀਟ ਵੱਜੀ ਹੈ, ਝਰੀਟ ਨੂੰ ਤਾਂ ਦੇਖਦੀ ਨਹੀਂ, ਝਰੀਟ ਨੂੰ ਛੱਡ ਕੇ ਸਿੱਧੀ ਉਹਨਾਂ ਦੇ ਘਰੇ ਜਾਂਦੀ ਹੈ ਉਹਦੇ ਪਿਓ ਕੋਲੇ, ਬਲਦੇਵ ਸੂ। ਆਹਾ, ਚਿੱਟੀ ਦਾੜੀ, ਚੰਗਾ ਪਿੰਡ ਦਾ ਇੱਜ਼ਤਦਾਰ ਬੰਦਾ, ਉੱਥੇ ਖੜਾ ਕਰੇ ਤੇ ਜਾਣ ਸਾਰ ਲਾਂਬਾ ਉਹਦੇ ਮੱਥੇ 'ਚ ਮਾਰਦੀ ਹੈ ਇਨਡਾਇਰੈਕਟ ਤਰੀਕੇ ਨਾਲ।
ਕਿਵੇਂ?
ਸ਼ਾਬਾਸ਼ ਸ਼ਾਬਾਸ਼ ਭਾਈ ਬਲਦੇਵ ਸਿੰਘ, ਸ਼ਾਬਾਸ਼ ਆ ਬੜਤਾ ਮੇਰਾ ਮੁੰਡਾ ਤੇਰੇ ਮੁੰਡਿਆਂ ਨੇ ਆ ਵੱਡਿਆ ਪਿਆ, ਮੈਂ 3 ਘਰ ਪੱਟੇ ਗਏ, ਬਹੂ ਅੱਡ ਰੋਂਦੀ ਆ, ਮੁੰਡਾ ਅੱਡ ਬਿਲਕਦਾ। ਹਾਂ ਭਾਈ, ਹੁਣ ਬਲਦੇਵ ਸਿੰਘ ਇਹ ਚੰਗਾ ਕਰਤਾ ਤੁਸੀਂ, ਇੱਕ ਮੁੰਡਾ ਫੌਜ 'ਚ, ਦੂਜਾ ਵੜਤਾ, ਤੀਜਾ ਭਾਈ ਬੁੜੇ ਨੂੰ ਦੇਖਦਾ ਨੀ, ਸਾਰੀ ਜ਼ਮੀਨ ਸਾਂਭ ਲਿਓ, ਸਾਰੀ ਸਾਂਭ ਲਿਓ ਸਾਡੀ। ਮੈਂ ਬਲਦੇਵ ਸਿੰਘ ਅੱਗੇ ਕਹਿੰਦੇ ਹੁੰਦੇ ਨੇ ਆਪਦਾ ਮਾਰੂ ਸ਼ਾਮੇ ਸਿੱਟੂ ਤੇ ਤਾਂ
ਇੰਨਾ ਕਹਿ ਕੇ ਤੁਰ ਜਾਂਦੀ ਹੈ। ਇਹਨਾਂ ਨੂੰ ਬਲਦੇਵ ਸਿੰਘ ਕੇ ਕੁੱਕਰ ਦੀ ਸੀਟੀ ਵੱਜ ਜਾਂਦੀ ਹੈ। ਹੁਣ ਕੁੱਕਰ ਨੂੰ ਕਿਹੜਾ ਪਤਾ ਸੀ ਵੀ ਉਹ ਆਈ ਹੋਈ ਹੈ, ਕੁੱਕਰ ਦੀ ਸੀਟੀ ਸੁਣ ਕੇ ਫੇਰ ਮੁੜ ਆਉਂਦੀ ਹੈ।
ਹਾਂ ਭਾਈ ਬਲਦੇਵ ਸਿੰਘ, ਹੁਣ ਸਾਡੇ ਚੁੱਲ੍ਹੇ 'ਚ ਤਾਂ ਅੱਗ ਮੱਚਣੀ ਨਹੀਂ, ਆਪਦੇ ਕੁੱਕਰ ਦੀਆਂ ਮਾਰ ਲਿਓ ਸੀਟੀਆਂ ਸੀਟੀਆਂ ਸੀਟੀਆਂ।
ਉਹ ਜੁਗਨੂ ਪੱਕੀ ਗੱਲ ਹੈ, ਆ ਪਿੰਡਾਂ ਵਾਲੀਆਂ ਬੁੜੀਆਂ ਉਹਨਾਂ ਸ਼ਰੀਕੇ ਬਾਈ ਦੀ ਬਹੁਤ ਪੁਰਾਣੀ ਬਿਮਾਰੀ ਹੈ,
ਤੇ ਸ਼ਹਿਰ ਵਾਲੀਆਂ ਦੀ ਮਤ ਟੀਵੀ ਸੀਰੀਅਲਾਂ ਨੇ ਮਾਰੀ ਹੈ।
ਟੀਵੀ ਨੇ?
ਉਹ ਮਜਾਲ ਹੈ, ਸ਼ਹਿਰ ਦੀ ਘਰ ਵਾਲੀ ਰਾਤ ਨੂੰ 9 ਤੋਂ ਬਾਅਦ ਆਪਣੇ ਘਰ ਵਾਲੇ ਨਾਲ ਸਿੱਧੇ ਮੂੰਹ ਗੱਲ ਕਰ ਜੇ। ਇਹੋ ਜਿਹੇ ਰੋਣ ਪਿੱਟਣ ਵਾਲੇ ਸੀਰੀਅਲ ਸ਼ੁਰੂ ਹੁੰਦੇ ਨੇ, ਕਸੌਟੀ, ਕਹਾਣੀ ਘਰ ਘਰ ਕੀ, ਕਿਉਂਕਿ ਸਾਸ ਵੀ ਕਭੀ ਬਹੂ ਥੀ। ਮੈਂ ਕਹਿੰਦਾ ਯਾਰ 90% ਜਨਾਨੀਆਂ ਦਾ ਮੂਡ ਖਰਾਬ ਕੀਤਾ ਪਿਆ, ਬੰਦਾ ਸਾਰਾ ਦਿਨ ਕੰਮ ਕਾਰ ਤੋਂ ਥੱਕ ਹਾਰ ਕੇ 9:15 ਆਪਣੇ ਘਰ ਆਉਂਦਾ ਤੇ ਆਉਣ ਸਾਰ ਕੁਸਮ ਦੀ ਬਲੀ ਚੜ ਜਾਂਦਾ।
ਕੁਸਮ ਦੀ ਬਲੀ ਕਿਵੇਂ ਚੜ ਜਾਂਦਾ?
ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਡਾਰਲਿੰਗ ਖਾਣਾ ਲੈ ਕੇ ਆਓ ਬਈ, ਭੁੱਖ ਬਹੁਤ ਲੱਗੀ ਹੈ, ਢਿੱਡ 'ਚ ਚੂਹੇ ਦੰਦੀਆਂ ਵੱਢਣ ਲੱਗੇ ਹੋਏ ਨੇ। ਤੇ ਉਹਦੀ ਘਰ ਵਾਲੀ ਕਹਿੰਦੀ ਹੈ ਚੁੱਪ ਰਹੋ ਜੀ, ਹੈਂ ਤੁਹਾਨੂੰ ਖਾਣਾ ਖਾਣ ਦੀ ਪਈ ਹੈ, ਉਹ ਤਾਂ ਕੁਸਮ ਨੂੰ ਘਰੋਂ ਕੱਢਣ ਲੱਗੇ ਹੋਏ ਨੇ। ਉਹ ਬੰਦਾ ਕਹਿੰਦਾ ਭਾਗਵਾਨ ਨੇ ਮੇਰਾ ਭੁੱਖ ਨਾਲ ਬੁਰਾ ਹਾਲ ਹੈ, ਤੂੰ ਟੀਵੀ ਦਾ ਖਹਿੜਾ ਕਦੋਂ ਛੱਡੇਂਗੀ? ਨਹੀਂ ਕੁਸਮ ਦਾ ਤਾਂ ਮੈਨੂੰ ਪੱਕਾ ਨਹੀਂ ਪਤਾ, ਪਰ ਤੂੰ ਮੈਨੂੰ ਜ਼ਰੂਰ ਘਰੋਂ ਕੱਢੇਂਗੀ। ਇੱਕ ਹੋਰ ਸੀਰੀਅਲ ਆਉਂਦਾ ਕਿਉਂਕਿ ਸਾਸ ਵੀ ਕਭੀ ਬਹੂ ਥੀ, ਇਹਦਾ ਮੈਨੂੰ ਟਾਈਟਲ ਨਹੀਂ ਸਮਝ ਆਇਆ ਵੀ ਉਹਨਾਂ ਨੂੰ ਕੋਈ ਪੁੱਛੇ ਵੀ ਯਾਰ ਬਹੂ ਹੀ ਵੱਡੀ ਹੋ ਕੇ ਸੱਸ ਬਣਦੀ ਹੈ, ਹੁਣ ਡਾਇਰੈਕਟ ਸੱਸਾਂ ਕਿੱਥੋਂ ਲਿਆਈਏ। ਇਹ ਸੀਰੀਅਲ ਨੇ ਲੋਕਾਂ ਦੇ ਘਰਾਂ 'ਚ ਬੜੇ ਪੰਗੇ ਪਾਏ ਨੇ।
ਕੀ?
ਇੱਕ ਮੇਰਾ ਦੋਸਤ ਹੈ ਇੰਦਰਪਾਲ ਐਡਵੋਕੇਟ,
ਸਿੱਧਾ ਧੰਨਾ ਵਕੀਲ ਕਹਿ।
ਹਾਂ ਹਾਂ, ਤੇ ਇੱਕ ਦਿਨ ਉਹ ਬੜਾ ਉਦਾਸ ਜਿਹਾ ਬੈਠਾ, ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦਾ ਯਾਰ ਕੀ ਦੱਸਾਂ, ਮੇਰੀ ਘਰਵਾਲੀ ਦਾ 2 ਮਹੀਨੇ ਪਹਿਲਾਂ ਸਕਾ ਤਾਇਆ ਮਰ ਗਿਆ ਸੀ, ਉਹਨੇ ਭੋਰਾ ਅਫਸੋਸ ਨਹੀਂ ਮਨਾਇਆ, ਆ ਟੀਵੀ ਸੀਰੀਅਲ ਵਾਲਾ ਮਹੀਰ ਜਿਹਾ ਮਰ ਗਿਆ ਯਾਰ, 4 ਦਿਨ ਹੋ ਗਏ ਰੋਟੀ ਨਹੀਂ ਖਾਧੀ। ਬਸ ਇੱਕੋ ਹੀ ਗੱਲ ਬੋਲੀ ਜਾਂਦੀ ਹੈ, ਤੁਲਸੀ ਦਾ ਕੀ ਬਣੂ, ਤੁਲਸੀ ਦਾ ਕੀ ਬਣੂ, ਤੁਲਸੀ ਦਾ ਕੀ ਬਣੂ। ਉਹ ਮੈਂ ਕਿਹਾ ਉਹਨੂੰ ਕਿਸੇ ਚੰਗੇ ਜਿਹੇ ਡਾਕਟਰ ਕੋਲੇ ਦਿਖਾ ਕੇ ਉਹਦੀ ਅਕਲ ਤਾਂ ਟਿਕਾਣੇ ਹੈ, ਪਤਾ ਲੱਗੇ ਤੁਲਸੀ ਤਾਂ ਅਗਲੇ ਹਫ਼ਤੇ ਨੱਚਦੀ ਫਿਰਦੀ ਹੈ ਤੇ ਤੇਰੀ ਘਰ ਵਾਲੀ ਪਾਗਲ ਖਾਨੇ ਹੈ।
ਜਮਾ ਸਹੀ ਹੈ, ਅੱਧੇ ਲੋਕੀ ਟੀਵੀ ਨੇ ਪਾਗਲ ਕਰਤੇ ਤੇ ਬਾਕੀ ਦੇ ਰਹਿੰਦੇ ਕ੍ਰਿਕਟ ਨੇ ਪੱਟਤੇ।
ਬਿਲਕੁਲ ਬਿਲਕੁਲ, ਅੱਜ ਕੱਲ ਕ੍ਰਿਕਟ ਦਾ ਇੰਨਾ ਜ਼ੋਰ ਹੋ ਗਿਆ ਕਿ ਮਾਸੜ ਨੂੰ ਮਾਸੀ ਪੁੱਛੇ, ਸਾਹਿਬ ਨੂੰ ਚਪੜਾਸੀ ਪੁੱਛੇ,
ਕੀ
ਜਨਾਬ ਕੀ ਸਕੋਰ ਹੋ ਗਿਆ। ਆਸ਼ਕਾਂ ਨੂੰ ਚੇਤਾ ਭੁੱਲ ਜਾਂਦਾ ਮਹਿਬੂਬਾ ਦੀ ਯਾਦ ਚ ਰੋਣ ਦਾ, ਹਸਪਤਾਲ ਚ ਪਏ ਬਾਪ ਦਾ ਉਨਾ ਫਿਕਰ ਨਹੀਂ ਹੁੰਦਾ ਜਿੰਨਾ ਤੰਦੂਲਕਰ ਦੇ ਆਊਟ ਹੋਣ ਦਾ। ਕਈਆਂ ਨੂੰ ਚੇਤਾ ਨਾ ਰਹੇ ਦਫ਼ਤਰੋਂ ਲੇਟ ਦਾ, ਪਰ ਉਹਨਾਂ ਨੂੰ ਬਹੁਤ ਫਿਕਰ ਹੁੰਦਾ ਇੰਡੀਆ ਦੇ ਰਨ ਰੇਟ ਦਾ। ਸ਼ੀਲਾ ਨੇ ਰੋਟੀ ਸਾੜ ਲਈ, ਦਰਾਵਿੜ ਦਾ ਕੀ ਗਿਆ? ਸ਼ੀਲਾ ਨੇ ਰੋਟੀ ਸਾੜ ਲਈ, ਦਰਾਵਿੜ ਦਾ ਕੀ ਗਿਆ? ਕੋਈ ਵਿਚਾਰਾ ਮੈਚ ਦੇਖਦਾ ਦੇਖਦਾ ਬੀਅਰ ਦੇ ਭੁਲੇਖੇ ਸਰੋਂ ਦਾ ਤੇਲ ਹੀ ਪੀ ਗਿਆ। ਤੇ ਕਿਸੇ ਬੁੜੇ ਨੂੰ ਜਦੋਂ ਪਤਾ ਲੱਗਿਆ ਕਿ ਆਊਟ ਇੱਕ ਹੋਰ ਹੋ ਗਿਆ, ਇੰਨੀ ਸੁਣ ਕੇ ਬੁੜੇ ਦਾ ਨੋ ਮੋਰ ਹੋ ਗਿਆ, ਨਾਲੇ ਤਾਂ ਸਾਰਾ ਟੱਬਰ ਰੋਈ ਜਾਵੇ, ਨਾਲੇ ਪੁੱਛੀ ਜਾਵੇ ਕੀ ਸਕੋਰ ਹੋ ਗਿਆ।
ਵੈਸੇ ਜਗਨੂੰ, ਜਦੋਂ ਮੈਂ ਵੀ ਬੈਟ ਚੱਕ ਕੇ ਮੁਹੱਲੇ 'ਚ ਕ੍ਰਿਕਟ ਖੇਡਣ ਲੱਗਦਾ ਤਾਂ ਮੈਨੂੰ ਸਚਿਨ ਯਾਦ ਆ ਜਾਂਦਾ,
ਤੇ ਮੈਂ ਜਦੋਂ ਤੇਰਾ ਕੱਦ ਦੇਖਦਾ ਮੈਨੂੰ ਅਮਿਤਾਭ ਬੱਚਨ ਯਾਦ ਆ ਜਾਂਦਾ, ਤੇ ਜਦੋਂ ਕੋਈ ਮੁੰਡਾ ਮੋਟਰਸਾਈਕਲ ਤੇ ਪਿੱਛੇ ਲਾਲ ਚੂੜੇ ਵਾਲੀ ਤੇ ਸੂਟ ਗੂੜੇ ਵਾਲੀ ਨੂੰ ਬਿਠਾ ਕੇ ਹੱਸਦੇ ਹੱਸਦੇ ਜਾਂਦੇ ਹੋਣ, ਇਹਦਾ ਮਤਲਬ ਜੋੜੀ ਆ ਰਹੀ ਹੈ,
ਤੇ ਜਦੋਂ ਉਹੀ ਜੋੜੀ 7-8 ਮਹੀਨਿਆਂ ਬਾਅਦ ਹਸਪਤਾਲ ਦੇ ਗੇੜੇ ਮਾਰੀ ਜਾਂਦੀ ਹੋਵੇ,
ਇਹਦਾ ਮਤਲਬ ਲੋਹੜੀ ਆ ਰਹੀ ਹੈ। ਜਦੋਂ ਸੜਕ ਤੇ ਕੋਈ ਫੁੱਲਾਂ ਨਾਲ ਤੇ ਰੀਬਨਾਂ ਨਾਲ ਸ਼ਿੰਗਾਰੀ ਹੋਈ ਇੱਕ ਕਾਰ ਮਿਲਦੀ ਹੈ ਤਾਂ ਆਪਣੀ ਸ਼ਾਦੀ ਵੱਲ ਧਿਆਨ ਜਾਂਦਾ ਹੈ,
ਤੇ ਜਦੋਂ ਹਰੇਕ ਸੜਕ ਤੇ ਹਰੇਕ ਮੋੜ ਤੇ ਇਹੋ ਜਿਹੀ ਕਾਰ ਮਿਲਦੀ ਹੈ
ਫਿਰ ਮੁਲਕ ਦੀ ਆਬਾਦੀ ਵੱਲ ਧਿਆਨ ਜਾਂਦਾ ਹੈ। ਜਦੋਂ ਕਿਸੇ ਕੁੜੀਆਂ ਦੇ ਕਾਲਜ ਮੂਰ ਦੀ ਲੰਘੀ ਦਾ ਤਾਂ ਹੀਰ ਜਾਂ ਸੱਸੀ ਯਾਦ ਆਉਂਦੀ ਹੈ,
ਤੇ ਜਦੋਂ ਪ੍ਰਾਇਮਰੀ ਸਕੂਲ ਮੂਰ ਦੀ ਲੰਘੀ ਦਾ
ਫਿਰ ਮਾਸਟਰਾਂ ਨੂੰ ਪਈ ਹੋਈ ਲੱਸੀ ਯਾਦ ਆਉਂਦੀ ਹੈ। ਜਦੋਂ ਸ਼ਰਾਬ ਦੀ ਗੱਲ ਤੁਰਦੀ ਹੈ ਤਾਂ ਸੋਢਿਆਂ ਦੀ ਚਿੰਤਾ ਹੁੰਦੀ ਹੈ,
ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਤੁਰਦੀ ਹੈ
ਤਾਂ ਗੋਡਿਆਂ ਦੀ ਚਿੰਤਾ ਹੁੰਦੀ ਹੈ।
ਮੰਨ ਗਏ ਜਗਨੂੰ, ਤੈਨੂੰ ਕੋਈ ਵੀ ਗੱਲ ਥੱਲੇ ਨਹੀਂ ਲੱਗਣ ਦਿੰਦਾ।
ਟੀ ਬਾਈ ਟੀ ਬਾਈ
ਕੀ ਬਾਈ?
ਟੀ ਬਾਈ ਮੇਰਾ ਮਤਲਬ ਥੈਂਕ ਯੂ।
ਐਸ ਜੀ ਐਸ ਜੀ
ਐਸ ਜੀ
ਮੇਰਾ ਮਤਲਬ ਸਮਝ ਗਿਆ ਸਮਝ ਗਿਆ।
ਅੱਜ ਕੱਲ ਸ਼ਾਰਟਕਟ ਅੰਗਰੇਜ਼ੀ ਦਾ ਜ਼ਮਾਨਾ
ਆ, ਸ਼ਾਰਟਕਟ ਅੰਗਰੇਜ਼ੀ ਨੇ ਬਹੁਤ ਪੁਆੜੇ ਪਾਏ ਨੇ। ਪਿੱਛੇ ਜੇ ਮੇਰੇ ਵਿਆਹ ਦੀ ਗੱਲ ਚੱਲਦੀ ਸੀ, ਮੇਰੀ ਸਿਸਟਰ ਮੇਰੇ ਕੋਲ ਆਈ, ਮੈਨੂੰ ਕਹਿੰਦੀ ਕਹਿੰਦੀ ਵੀਰ ਜੀ ਅੱਜ ਸਾਡੇ ਕਾਲਜ ਆਉਣਾ, ਮੈਂ ਤੁਹਾਡੀ ਕਹਿੰਦੀ ਪ੍ਰਿੰਸੀ ਦੇ ਨਾਲ ਇੰਟਰੋ ਕਰਾਉਂਗੀ। ਮੈਂ ਕਿਹਾ ਲੈ ਵੀ ਭੈਣ ਮੇਰੀ ਨੇ ਕਿਹਾ ਵੀ ਇੰਟਰੋ ਕਰਾਊ ਪ੍ਰਿੰਸੀ ਨਾਲ, ਪ੍ਰਿੰਸੀ ਦੀ ਕੋਈ ਹੋਣੀ ਐ ਸਹੇਲੀ, ਆਪਣੀ ਬਣ ਗਈ ਗੱਲ। ਮੈਂ ਤਾਂ ਭਾਈ ਟੋਰ ਟੂਰ ਕੱਢੀ, ਪਰਫਿਊਮ ਲਾਇਆ, ਸੈਂਟ ਸੁਣ ਛਿੜਕਿਆ, ਜਾ ਕੇ ਕਾਲਜ ਵੱਜੇ। ਉੱਥੇ ਜਾ ਕੇ 55 ਸਾਲ ਦੀ ਪ੍ਰਿੰਸੀ ਮੇਰੇ ਮੱਥੇ ਮਾਰੀ।
ਕੀ ਮਤਲਬ?
ਮਤਲਬ ਕੀ ਯਾਰ, ਆਪਣੀ ਪ੍ਰਿੰਸੀਪਲ ਨੂੰ ਪ੍ਰਿੰਸੀ ਕਹੀ ਜਾਂਦੀ ਸੀ।
ਓਏ ਚਲੋ ਸ਼ੁਕਰ ਹੈ ਪ੍ਰਿੰਸੀਪਲ ਨੂੰ ਪ੍ਰਿੰਸੀ ਅੱਧੇ ਕੁ ਲਫ਼ਜ਼ ਦਾ ਬੋਲਦੀ ਸੀ, ਅੱਜ ਕੱਲ ਤਾਂ ਕੁੜੀਆਂ ਬਿਲਕੁਲ ਹੀ ਸ਼ਾਰਟਕਟ ਬੋਲਣ ਲੱਗ ਗਈਆਂ।
ਕਿਵੇਂ?
ਲੈ ਦੋ ਕੁੜੀਆਂ ਗੱਲ ਕਰਦੇ ਨੇ, ਸਮਝ ਕੇ ਦਿਖਾਈ ਕੀ ਕਹਿੰਦੀਆਂ ਨੇ।
ਹਾਂ
ਹਾਂ, ਦੇਖਿਆ ਨਾ ਸੋਨੀਆ ਤੇ ਜਸਲੀਨ ਨੂੰ ਕੱਲ ਕਾਇਨੀ ਤੇ ਬਾਜ਼ਾਰ ਚ ਕੇਫ ਵਾਸਤੇ ਗਈਆਂ, ਪਿੱਛੇ ਪਿੱਛੇ ਉਹਨਾਂ ਦਾ BF ਨਾ EF ਤੇ ਚੜਿਆ ਜਾਵੇ, ਲੋਕ ਤਾਂ ਉਹਨਾਂ ਨੂੰ AFF ਦੇਖਣ।
ਇਹਦਾ ਕੀ ਮਤਲਬ ਨਿਕਲਿਆ ਵੀ?
ਇਹਦਾ ਮਤਲਬ ਹੈ ਕਿ ਸੋਨੀਆ ਤੇ ਜਸਲੀਨ ਕਾਇਨੀ ਤੇ ਯਾਨੀ ਕਿ ਕਨੈਟਿਕ ਤੇ ਚੜ ਕੇ ਬਾਜ਼ਾਰ ਚ KF ਯਾਨੀ ਕਿ ਖਰੀਦੋ ਫਰੋਖਤ ਕਰਨ ਵਾਸਤੇ ਗਈਆਂ, ਪਿੱਛੇ ਪਿੱਛੇ ਉਹਨਾਂ ਦਾ BF ਯਾਨੀ ਕਿ ਬੁਆਏਫ੍ਰੈਂਡ EF ਤੇ ਇਨਫੀਲਡ ਤੇ ਚੜਿਆ ਜਾਵੇ ਤੇ ਲੋਕ ਉਹਨਾਂ ਨੂੰ AFF ਯਾਨੀ ਕਿ ਅੱਖਾਂ ਫਾੜ ਫਾੜ ਦੇਖਣ।
ਉਹ ਜਗਨੂੰ, ਇਹ ਮੁੰਡੇ ਕੁੜੀਆਂ ਦਾ ਕਸੂਰ ਨਹੀਂ, ਇਹ ਤਾਂ ਸਾਰਾ UDKH ਹੈ।
UDKH
ਉਮਰ ਦਾ ਕਸੂਰ ਹੈ। ਗੱਲਾਂ ਦੀਆਂ ਗੱਲਾਂ ਜਿਹਨੂੰ ਦੁਨੀਆ ਤਰੱਕੀ ਬਹੁਤ ਕਰ ਗਈ, ਲੋਕੀ ਚੰਦ ਤੇ ਪਹੁੰਚ ਗਏ।
ਤੇ ਚੰਦ ਤੇ ਜਾ ਕੇ ਕਿਹੜਾ ਖੁਸ਼ ਨੇ, ਉੱਥੇ ਵੀ ਬੜੇ ਪੰਗੇ ਪਏ ਨੇ।
ਉੱਥੇ ਕੀ ਪੰਗੇ ਪੈ ਗਏ?
ਆ ਪਿੱਛੇ ਜਦੋਂ ਅਮਰੀਕਾ ਦੇ ਵਿਗਿਆਨੀ ਪਹਿਲੀ ਵਾਰ ਚੰਦ ਤੇ ਗਏ ਨੇ ਨਾ, ਤਾਂ ਚੰਦ ਤੇ ਟਪੂਸੀਆਂ ਮਾਰਦੇ ਫਿਰਨ ਬਈ, ਬੜੇ ਖੁਸ਼। ਕਹਿੰਦੇ ਅਸੀਂ ਦੁਨੀਆ ਦੇ ਪਹਿਲੇ ਬੰਦੇ ਹਾਂ, ਧਰਤੀ ਦੇ ਪਹਿਲੇ ਬੰਦੇ ਹਾਂ ਜਿਹੜੇ ਚੰਦ ਤੇ ਆਏ ਹਾਂ। ਅਮਰੀਕਾ ਦਾ ਝੰਡਾ ਗੱਡ ਕੇ ਕਹਿੰਦੇ ਚਲੋ ਸੈਰ ਕਰਦੇ ਹਾਂ। ਅਗਲੇ ਮੋੜ ਤੇ ਨਾ ਪੰਜਾਬੀ ਸ਼ੇਰੇ ਪੰਜਾਬ ਢਾਬਾ ਖੋਲ੍ਹੀ ਬੈਠਾ, ਕਹਿੰਦਾ ਬੈਠੋ ਬਾਊ ਜੀ ਦੱਸੋ ਕੀ ਖਾਓਗੇ। ਉਹ ਕਹਿੰਦੇ ਕੀ ਖਾਓਗੇ ਯਾਰ, ਅਸੀਂ ਤਾਂ ਸੋਚਦੇ ਸੀ ਧਰਤੀ ਦੇ ਅਸੀਂ ਹਾਂ ਪਹਿਲੇ ਬੰਦੇ ਜਿਹੜੇ ਚੰਦ ਤੇ ਆਏ ਹਾਂ, ਤੇ ਤੂੰ ਇੱਧਰ ਕਿੱਧਰ? ਉਹ ਕਹਿੰਦਾ ਇੱਧਰ ਕਿੱਧਰ ਵਾਲੀ ਗੱਲ ਨਾ ਪੁੱਛੋ ਜੀ, ਬੜੀ ਦਰਦ ਭਰੀ ਕਹਾਣੀ ਹੈ ਮੇਰੀ ਤਾਂ। ਫਗਵਾੜੇ ਦੇ ਇੱਕ ਏਜੰਟ ਨਾਲ 800,000 ਚ ਅਮਰੀਕਾ ਲਿਜਾਣ ਦੀ ਗੱਲ ਹੋਈ ਸੀ, ਉਹ ਯਾਰ ਜੇ ਪਤਾ ਨਹੀਂ ਕਿੱਥੇ ਲਾ ਗਿਆ। ਦੇਖ ਲੈ ਰਾਂਝਾ, ਆਪਣੇ ਪੰਜਾਬੀ ਚੰਦ ਤੇ ਵੀ ਖੋਏ ਦੀਆਂ ਪਿੰਨੀਆਂ ਲਈ ਫਿਰਦੇ ਨੇ।
ਪੱਕੀ ਗੱਲ ਹੈ, ਆਪਣੇ ਪੰਜਾਬੀ ਨਾ ਗੋਰਿਆਂ ਨੂੰ ਵਾਹਣੀ ਪਾਈ ਫਿਰਦੇ।
ਉਹ ਇੱਕ ਗੋਰਾ ਮੈਂ ਵੀ ਵਾਹਣੀ ਪਾਇਆ, ਬੜਾ ਭਜਾਇਆ ਯਾਰ।
ਕਿਵੇਂ?
ਮੇਰੇ ਨਾਲ ਆਪੋ ਆਪਣੇ ਮੁਲਕਾਂ ਦੀ ਤਰੱਕੀ ਤੇ ਬਹਿਸ ਕਰਨ ਲੱਗ ਪਿਆ, ਲੱਗ ਗਿਆ ਗੱਪ ਜੇ ਮਾਰਨ। ਕਹਿੰਦਾ ਅਮਰੀਕਾ ਵਿੱਚ ਸਾਡੇ ਸਾਇੰਟਿਸਟਾਂ ਨੇ ਇੱਕ ਵਾਰ ਵਾਸ਼ਿੰਗਟਨ ਦੇ ਕੋਲ ਨਾ ਧਰਤੀ ਪੁੱਟੀ, ਤੇ ਨੀਚੋਂ 200 ਸਾਲ ਪੁਰਾਣੀਆਂ ਅੰਡਰਗਰਾਊਂਡ ਟੈਲੀਫੋਨ ਦੀਆਂ ਤਾਰਾਂ ਨਿਕਲੀਆਂ, ਜਿੱਥੋਂ ਸਾਡੇ ਸਾਇੰਟਿਸਟਾਂ ਨੇ ਅੰਦਾਜ਼ਾ ਲਗਾਇਆ ਕਿ ਸਾਡੇ ਕੰਟਰੀ ਦੇ ਵਿੱਚ 200 ਸਾਲ ਪਹਿਲਾਂ ਅੰਡਰਗਰਾਊਂਡ ਟੈਲੀਫੋਨ ਚੱਲ ਪਏ ਸੀ। ਇਟ ਮੀਨਸ ਇੰਨੀ ਤਰੱਕੀ ਕਰ ਲਈ ਸੀ।
ਨਾ ਤੇਰੇ ਤੋਂ ਨਹੀਂ ਸਰਿਆ ਕੁਛ?
ਲੈ ਸਰਿਆ ਕਿਉਂ ਨਹੀਂ? ਮੈਂ ਕਿਹਾ ਕਿੱਡੀ ਗੱਲ ਆ ਗੋਰਾ ਸਾਹਿਬ, ਸਾਡੇ ਮੁਲਕ 'ਚ ਵੀ ਇੱਕ ਵਾਰੀ ਅਸੀਂ ਧੂਰੀ ਦੇ ਕੋਲ ਮਿੱਟੀ ਪੱਟੀ, ਬੜੀ ਧਰਤੀ ਪੱਟੀ ਸਾਡੇ ਵਿਗਿਆਨੀਆਂ ਨੇ, ਤੇ ਪੱਟੀ ਗਏ ਪੱਟੀ ਗਏ ਪੱਟੀ ਗਏ, ਬਸ
ਨਿਕਲਿਆ ਕੀ?
ਮੈਂ ਕਿਹਾ ਨਿਕਲਣਾ ਕੀ ਸੀ ਜੀ, 2-4 ਸੱਪ ਨਿਕਲੇ, ਠੀਕਰੀਆਂ ਜੀਆਂ, ਠੂਲੇ ਜੇ, ਹੋਰ ਤਰ੍ਹਾਂ ਦੇ, ਬਾਕੀ ਕੀੜੇ ਮਕੌੜੇ ਤਾਂ ਅਣਗਿਣਤ ਨਿਕਲੇ ਜੀ।
ਪੱਟਤੀ ਨਾ ਦੇਸ਼ ਦੀ ਮਿੱਟੀ ਫਿਰ?
ਕਿਉਂ?
ਓਏ ਉਹਨੂੰ ਕਹਿ ਦਿੰਦਾ ਸੋਨਾ ਨਿਕਲਿਆ, ਹੀਰੇ ਜਵਾਹਰਾਤ ਨਿਕਲੇ ਨੇ, ਖਜ਼ਾਨਾ ਮਿਲਿਆ, ਉਹ ਗੋਰਾ ਕਿਹੜਾ ਧੂਰੀ ਆ ਕੇ ਦੇਖਣ ਲੱਗਿਆ ਸੀ।
ਨਹੀਂ ਨਹੀਂ, ਮੈਂ ਤਾਂ ਮੁਲਕ ਦੀ ਇੱਜ਼ਤ ਬਚਾਈ ਹੈ।
ਕਿਵੇਂ?
ਮੈਂ ਕਿਹਾ ਇੱਥੋਂ ਸਾਡੇ ਵਿਗਿਆਨੀ ਨੇ ਅੰਦਾਜ਼ਾ ਲਾਇਆ ਕਿ ਸਾਡੇ ਕੰਟਰੀ 'ਚ ਤਾਰਾਂ ਤੂਰਾਂ ਦੀ ਲੋੜ ਹੀ ਨਹੀਂ ਪਈ, ਸਾਡੇ ਮੁਲਕ 'ਚ ਤਾਂ ਪਤਾ ਨਹੀਂ ਕਦੋਂ ਦੇ ਮੋਬਾਈਲ ਹੀ ਚੱਲੀ ਜਾਂਦੇ ਆ।
ਉਹ ਜਗਨੂੰ, ਮੁਲਕ ਕਦੇ ਆਪਣਾ ਸੋਨੇ ਦੀ ਚਿੜੀ ਹੁੰਦਾ ਸੀ, ਇਹਦਾ ਦਿੱਲੀ ਵਾਲੇ ਬਾਜ ਚੂੰਡ ਚੂੰਡ ਕੇ ਖਾ ਗਏ।
ਕੀ ਮਤਲਬ?
ਮਤਲਬ ਲੀਡਰਾਂ ਦੀ ਗੱਲ ਕਰਦਾ।
ਉਹ ਤਾਂ ਤੇਰੀ ਗੱਲ ਪੱਕੀ ਹੈ, ਪਰ ਕਈ ਵਾਰੀ ਬਾਜ ਵੀ ਚਿੜੀਆਂ ਦੇ ਡੇਕੇ ਆ ਜਾਂਦੇ ਨੇ।
ਉਹ ਕਿਵੇਂ?
ਆ ਪਿੱਛੇ ਜੇ ਕਈ ਲੀਡਰਾਂ ਨੇ ਸੋਚਿਆ ਕਿ 24 ਘੰਟੇ ਯਾਰ ਸਿਕਿਉਰਿਟੀ 'ਚ ਘਿਰੇ ਰਹਿੰਦੇ ਹਾਂ, ਗਨਮੈਨ ਹੀ ਗਨਮੈਨ ਨੇ, ਥੋੜ੍ਹਾ ਜਿਹਾ ਆਜ਼ਾਦੀ ਮਾਣੀਏ, ਗਨਮੈਨ ਤੋਂ ਬਿਨਾਂ ਕੋਈ ਟੂਰ ਬਣਾਈਏ, ਥੋੜ੍ਹਾ ਜਿਹਾ ਫਨ ਸ਼ਨ ਕਰੀਏ ਇਕੱਠੇ ਜਾ ਕੇ ਕਿਤੇ। ਉਹਨਾਂ ਨੇ ਇੱਕ ਟੂਰਿਸਟ ਬੱਸ ਕਿਰਾਏ 'ਤੇ ਲਈ ਅਤੇ ਸਾਰੇ ਜਾਣੇ ਬਹਿ ਕੇ ਬੱਸ ਦੇ ਵਿੱਚ ਚੱਲ ਪਏ।
ਅੱਛਾ,
ਥੋੜ੍ਹੀ ਜਿਹੀ ਦੂਰ ਜਾ ਕੇ ਸੜਕ 'ਤੇ ਜਾਂਦੀ ਜਾਂਦੀ ਬੱਸ ਪਲਟ ਗਈ ਅਤੇ ਇੱਕ ਟੋਏ 'ਚ ਡਿੱਗ ਪਈ।
ਫੇਰ?
ਫੇਰ ਕੀ, ਨਾਲ ਹੀ ਖੇਤਾਂ 'ਚ ਕੋਈ ਬੰਦਾ ਕੰਮ ਕਰੀ ਜਾਂਦਾ ਸੀ
ਤੇ ਉਹਨੇ ਹੈਲਪ ਕੀਤੀ।
ਹੈਲਪ ਕੀ? ਉਹਨੇ ਜਦੋਂ ਦੇਖਿਆ ਕਿ ਬੱਸ ਟੋਏ 'ਚ ਡਿੱਗ ਪਈ, ਉਹਨੇ ਟੋਏ 'ਚ ਮਿੱਟੀ ਪਾਤੀ।
ਅੱਛਾ, ਬੱਸ ਦੱਬਤੀ ਟੋਏ 'ਚ?
ਹਾਂ, ਤੇ ਅੱਗੇ ਜਦੋਂ ਬੱਸ ਪਹੁੰਚੀ ਨਾ, ਸਿਕਿਉਰਿਟੀ ਵਾਲਿਆਂ ਨੂੰ ਫਿਕਰ ਲੱਗ ਗਿਆ, ਉਹਨੇ ਸੜਕ 'ਤੇ ਭਾਲ ਕਰਨੀ ਸ਼ੁਰੂ ਕਰਤੀ ਅਤੇ ਉਸ ਬੰਦੇ ਨੂੰ ਪੁੱਛਿਆ ਕਿ ਯਾਰ ਇੱਦਾਂ ਇੱਦਾਂ ਦੀ ਬੱਸ ਨਹੀਂ ਦੇਖੀ ਇੱਕ? ਉਹ ਕਹਿੰਦਾ ਉਹ ਤਾਂ ਇੱਥੇ ਪਲਟ ਗਈ ਸੀ। ਉਹ ਕਹਿੰਦੇ ਯਾਰ ਫਿਰ ਕਿੱਧਰ ਗਈ ਹੁਣ? ਉਹ ਕਹਿੰਦੇ ਮੈਂ ਤਾਂ ਉਹਦੇ ਉੱਤੇ ਮਿੱਟੀ ਪਾਤੀ, ਮੈਂ ਤਾਂ ਦੱਬਤੀ ਬੱਸ। ਉਹ ਪੁਲਿਸ ਵਾਲੇ ਕਹਿੰਦੇ ਤਾਂ ਮਤਲਬ ਸਾਰੇ ਬੰਦੇ ਮਰ ਗਏ ਸੀ ਉਹਦੇ ਵਿੱਚ ਜਿਹੜੇ ਸੀ ਬੱਸ 'ਚ?
ਉਹ ਕੀ ਕਹਿੰਦਾ?
ਉਹ ਕਹਿੰਦਾ ਨਹੀਂ, ਸਾਰੇ ਤਾਂ ਨਹੀਂ ਮਰੇ ਸੀ, ਵਿੱਚੋਂ 20-25 ਕਹੀ ਜਾਂਦੇ ਸੀ ਕਿ ਹਮ ਅਭੀ ਜਿੰਦਾ ਹੈ, ਹਮੇ ਨਾ ਦਬਾਓ। ਕਹਿੰਦਾ ਮੈਂ ਸੋਚਿਆ ਯਾਰ ਲੀਡਰ ਨੇ ਝੂਠ ਹੀ ਬੋਲਦੇ ਹੋਣੇ, ਮਿੱਟੀ ਪਾਓ।
ਵੈਸੇ ਜਗਨੂ, ਆਪਣੇ ਮੁਲਕ ਦੇ ਲੀਡਰ ਹੈ ਕਮਾਲ।
ਕਮਾਲ ਵਰਗੇ ਕਮਾਲ? ਇਹ ਤਾਂ ਇੰਟਰਨੈਸ਼ਨਲ ਲੀਡਰ ਨੂੰ ਮਾਤ ਪਾਉਂਦੇ ਨੇ।
ਕਿਵੇਂ?
ਆ ਪਿੱਛੇ ਜੇ ਆਪਣੇ ਮੁਲਕ ਦੇ ਕੋਈ PWD ਮਿਨਿਸਟਰ, ਆ ਸੜਕਾਂ ਸੁੜਕਾਂ ਬਣਾਉਣ ਵਾਲੇ, ਕੈਨੇਡਾ ਦੇ ਦੌਰੇ ਤੇ ਗਏ।
ਅੱਛਾ,
ਤੇ ਉੱਥੇ ਦੇ PWD ਮਿਨਿਸਟਰ ਨੂੰ ਜਦੋਂ ਮਿਲੇ ਤਾਂ ਉਹਦੇ ਕੋਲ ਬੜੀ ਵਧੀਆ ਕਾਰ ਤੇ ਬੜੀ ਵਧੀਆ ਕੋਠੀ ਦੇਖ ਕੇ ਉਸੇ ਚੀਜ਼ 'ਤੇ ਡੁੱਲ ਗਏ। ਉਹਨੂੰ ਪੁੱਛਣ ਲੱਗ ਕਹਿੰਦੇ ਮਿਸਟਰ, ਮੈਂ ਸੁਣਿਆ ਤੁਹਾਡੇ ਕੰਟਰੀ 'ਚ ਤਾਂ ਕਰਪਸ਼ਨ ਹੀ ਹੈ ਨਹੀਂ, ਤੇ ਫਿਰ ਇੰਨੀ ਸੋਹਣੀ ਕਾਰ ਤੇ ਇੰਨੀ ਸੋਹਣੀ ਕੋਠੀ ਕਿੱਥੋਂ?
ਉਹ ਕੀ ਕਹਿੰਦਾ?
ਉਹਨਾਂ ਦਾ ਮਿਨਿਸਟਰ ਕਹਿੰਦਾ ਛੱਤ 'ਤੇ ਆ ਜਾਓ। ਛੱਤ 'ਤੇ ਜਾ ਕੇ ਕਹਿੰਦਾ ਉਹ ਸਾਹਮਣੇ ਮਿਸਟਰ ਜਿਹੜਾ ਹਾਈਵੇ ਹੈ, ਵੱਡੀ ਸੜਕ ਹੈ, ਉਹਦੇ ਵਿੱਚੋਂ ਸਿਰਫ 6% ਖਾਧਾ। ਲੱਖਾਂ ਡਾਲਰਾਂ ਦਾ ਪ੍ਰੋਜੈਕਟ ਸੀ, 6% ਨਾਲ ਨਾ ਪ੍ਰੋਜੈਕਟ ਨੂੰ ਫਰਕ ਪਿਆ, ਨਾ ਮੁਲਕ ਨੂੰ, ਆਪਣੀ ਕੋਠੀ 'ਤੇ ਕਾਰ ਬਣ ਗਈ।
ਮਤਲਬ ਉਹਦੀ ਵੀ ਰਹਿ ਗਈ ਅਤੇ ਮੁਲਕ ਦੀ ਵੀ ਰਹਿ ਗਈ।
ਬਿਲਕੁਲ, ਆਪਣੇ ਮੰਤਰੀ ਸਾਹਿਬ ਆਪਣੇ ਮੁਲਕ 'ਚ ਮੁੜ ਆਏ ਅਤੇ 2 ਸਾਲਾਂ ਬਾਅਦ ਕੈਨੇਡਾ ਦੇ ਉਹੀ PWD ਮਿਨਿਸਟਰ ਇੰਡੀਆ ਦੇ ਦੌਰੇ 'ਤੇ ਆਏ ਅਤੇ ਆਪਣੇ ਮੰਤਰੀ ਸਾਹਿਬ ਕੈਨੇਡਾ ਵਾਲੇ ਨਾਲੋਂ ਮਹਿੰਗੀ ਕਾਰ ਅਤੇ ਉਹਦੇ ਨਾਲੋਂ ਵਧੀਆ ਘਰ ਪਾਈ ਬੈਠੇ। ਕੈਨੇਡਾ ਦੇ ਮੰਤਰੀ ਜੀ ਕਹਿੰਦੇ, ਮਿਸਟਰ 2 ਸਾਲ ਪਹਿਲਾਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਸੀ ਅਤੇ 2 ਸਾਲਾਂ 'ਚ ਇੰਨੀਆਂ ਮਹਿੰਗੀਆਂ ਕਾਰਾਂ ਅਤੇ ਕੋਠੀਆਂ ਕਿੱਥੋਂ?
ਆਪਣੇ ਵਾਲੇ ਮੰਤਰੀ ਨੇ ਕੀ ਕਿਹਾ?
ਆਪਣੇ ਵਾਲਾ ਮੰਤਰੀ ਕਹਿੰਦਾ ਛੱਤ 'ਤੇ ਆ ਜਾਓ। ਛੱਤ 'ਤੇ ਜਾ ਕੇ ਕਹਿੰਦਾ, ਮਿਸਟਰ ਉਹ ਸਾਹਮਣੇ ਜਿਹੜੀ ਵੱਡੀ ਸੜਕ ਜਾਂਦੀ ਹੈ ਨਾ GT ਰੋਡ, ਇਹ ਉਹਦੇ ਕਰਕੇ ਆਪਣੀਆਂ ਕਾਰਾਂ ਕੋਠੀਆਂ ਨੇ। ਉਹ ਕਹਿੰਦਾ ਕਿੱਥੇ ਜਾਂਦੀ ਹੈ? ਉਹ ਕਹਿੰਦੇ ਉਹ ਦੇਖੋ ਦਰਖਤਾਂ ਜਾਂ ਕੋਲੇ, ਉਹ ਸਫੈਦਿਆਂ ਜਾਂ ਕੋਲੇ। ਉਹ ਕਹਿੰਦੇ ਯਾਰ ਉੱਥੇ ਤਾਂ ਕੋਈ ਸੜਕ ਹੀ ਨਹੀਂ ਜਾਂਦੀ। ਉਹ ਕਹਿੰਦਾ ਉਹੀ ਤਾਂ ਮੈਂ ਸਮਝਾਉਣਾ ਕਿ ਜੇ ਮੇਰੇ ਕੋਲੇ ਕਾਰ ਤੇ ਕੋਠੀ ਨਾ ਆਉਂਦੀ, ਸੜਕ ਉੱਥੋਂ ਦੀ ਜਾਣੀ ਸੀ।
ਮਤਲਬ ਆਪਣੇ ਵਾਲੇ ਭਾਈ ਸਾਹਿਬ 100% ਹੀ ਖਾ ਗਏ।
ਬਿਲਕੁਲ।
ਵੈਸੇ ਜਗਨੂੰ, ਆਪਣੇ ਮੁਲਕ ਦੇ ਵਿੱਚ ਨਾ ਇਹ ਕਰਪਸ਼ਨ ਦਾ ਤਾਣਾ ਬਾਣਾ ਇੰਨਾ ਉਲਝ ਗਿਆ ਵੀ ਕਿਸੇ ਦੇ ਹਿਸਾਬ ਚ ਨਹੀਂ ਆਉਂਦਾ।
ਉਹ ਲੈ, ਇੰਨਾ ਕਿੰਨਾ ਉਲਝ ਗਿਆ ਤਾਣਾ ਬਾਣਾ? ਚਾਰ ਲਾਈਨਾਂ ਦਾ ਸਾਰਾ ਤਾਣਾ ਬਾਣਾ ਇਹ।
ਕਿਵੇਂ?
ਲੈ ਸੁਣ, ਕਰਪਸ਼ਨ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਮੁੱਕ ਜਾਂਦੀ ਹੈ?
ਦੱਸੀ ਤਾਂ।
ਨੱਥੂ ਰਾਮ ਪਹਿਲਾਂ ਚਾਹ ਪੀਂਦਾ ਸੀ, ਫਿਰ ਲੋਕਾਂ ਦੇ ਕੰਮ ਕਰਾਉਣ ਬਦਲੇ ਪਾਨ ਖਾਣ ਲੱਗ ਪਿਆ। ਐਮਸੀ ਦੀਆਂ ਵੋਟਾਂ 'ਚ ਖੜਾ ਹੋ ਗਿਆ, ਗੱਲ ਗੱਲ 'ਤੇ ਲੋਕਾਂ ਦੀ ਜਾਨ ਖਾਣ ਲੱਗ ਪਿਆ। ਐਮਸੀ ਦੀਆਂ ਵੋਟਾਂ 'ਚ ਜਿੱਤ ਗਿਆ, ਫਿਰ ਕਿਸੇ ਦਾ ਨਕਸ਼ਾ ਕਿਸੇ ਦੀ ਦੁਕਾਨ ਖਾਣ ਲੱਗ ਪਿਆ। ਅਤੇ ਜਦੋਂ ਦਾ ਨੱਥੂ ਰਾਮ ਮੰਤਰੀ ਬਣਿਆ,
ਉਦੋਂ ਦਾ
ਪੂਰਾ ਹਿੰਦੁਸਤਾਨ ਖਾਣ ਲੱਗ ਪਿਆ।
ਕਮਾਲ ਹੈ ਜਗਨੂੰ, ਵੈਸੇ ਤੂੰ ਪਾਨ ਤੋਂ ਲੈ ਕੇ ਹਿੰਦੁਸਤਾਨ ਤੱਕ ਸਾਰਿਆਂ 'ਤੇ ਨਜ਼ਰ ਰੱਖਦਾ।
ਲੈ ਨਜ਼ਰ ਦੀ ਗੱਲ ਹੁੰਦੀ ਹੈ, ਨਜ਼ਰ ਦੀ ਗੱਲ ਸੁਣ ਲੈ। ਆ ਪਿੱਛੇ ਜੇ ਇੱਕ ਨਵਾਂ ਵਿਆਹ ਜੋੜਾ ਸਕੂਟਰ 'ਤੇ ਜਾਂਦਾ ਸੀ, ਅਤੇ ਮੁੰਡੇ ਨੇ ਸੱਜੇ ਮੁੜਨ ਵਾਸਤੇ ਹੱਥ ਦਿੱਤਾ, ਅਤੇ ਪਿੱਛੋਂ ਕਿਸੇ ਨੇ ਲਿਆ ਕੇ ਕਾਰ ਠਾਹ ਠੋਕੀ ਸਕੂਟਰ 'ਚ, ਦੋਨੋਂ ਜੀ ਡਿੱਗ ਪਏ। ਮੁੰਡੇ ਨੂੰ ਬੜਾ ਗੁੱਸਾ ਆਇਆ, ਮੁੰਡਾ ਕਾਰ ਵਾਲੇ ਨੂੰ ਕਹਿੰਦਾ, ਗੱਲ ਸੁਣੋ ਭਾਈ ਸਾਹਿਬ, ਹੈਂ ਤੁਹਾਨੂੰ ਦਿਸਦਾ ਨਹੀਂ ਯਾਰ, ਮੈਂ ਸੱਜੇ ਪਾਸੇ ਹੱਥ ਦਿੱਤਾ ਸੀ, ਤੁਹਾਨੂੰ ਨਜ਼ਰ ਨਹੀਂ ਆਇਆ? ਅਤੇ ਭਾਈ ਸਾਹਿਬ ਕਾਰ ਵਾਲੇ ਕਹਿੰਦੇ, ਭਾਈ ਮੇਰੀ ਕੋਈ ਗਲਤੀ ਨਹੀਂ, ਜੀ ਤੇ ਮੇਰੀ ਨਜ਼ਰ ਸੀ, ਉਹਨੇ ਕੋਈ ਹੱਥ ਨਹੀਂ ਦਿੱਤਾ।
ਬਈ ਬੜੇ ਸਕੀਮੀ ਆ ਲੋਕ, ਕਹੀਂ ਪਏ ਨਿਗਾਹੇ ਕਹੀਂ ਪਏ ਨਿਸ਼ਾਨਾ।
ਬਿਲਕੁਲ, ਸਕੀਮੀ ਤਾਂ ਅੱਗੇ ਤੋਂ ਅੱਗੇ ਪਏ ਨੇ, ਪਰ ਕਈਆਂ ਦੀਆਂ ਸਕੀਮਾਂ ਫੇਲ ਹੋ ਜਾਂਦੀਆਂ ਨੇ।
ਕਿਵੇਂ?
ਆ ਪਿੱਛੇ ਜੇ ਇੱਕ ਬੰਦਾ ਡਾਕਟਰ ਕੋਲ ਗਿਆ, ਤੇ ਡਾਕਟਰ ਨੇ ਸਾਰਾ ਚੈੱਕਅਪ ਕਰਕੇ ਉਹਨੂੰ ਦੱਸਿਆ,
ਦੇਖੋ ਕਾਕਾ ਜੀ, ਮੈਂ ਤੁਹਾਡਾ ਸਾਰਾ ਚੈੱਕਅਪ ਕਰ ਲਿਆ
ਜੀ,
ਵੈਸੇ ਤਾਂ ਤੁਸੀਂ ਠੀਕ ਹੋ, ਇੱਕ ਤੁਹਾਨੂੰ ਸਲਾਹ, ਇੱਕ ਪਰਹੇਜ਼ ਰੱਖਣਾ ਪੈਣਾ ਤੁਹਾਨੂੰ।
ਕਾਹਦਾ ਜੀ?
ਤੁਹਾਨੂੰ ਸ਼ਰਾਬ ਛੱਡਣੀ ਪੈਣੀ ਹੈ।
ਸ਼ਰਾਬ ਛੱਡਣੀ ਪੈਣੀ ਹੈ ਜੀ? ਜਮੇ ਜੀ, ਕੁੱਟ ਵੀ ਨਹੀਂ ਪੀਣੀ?
ਸ਼ਰਾਬ ਤਾਂ ਤੇਰੇ ਲਈ ਜ਼ਹਿਰ ਹੈ ਕਾਕਾ, ਜ਼ਹਿਰ।
ਬੜਾ ਪੰਗਾ ਪੈ ਗਿਆ ਜੀ, ਸ਼ਰਾਬ ਜਮੇ ਨਹੀਂ ਪੀਣੀ, ਮੈਂ ਤਾਂ ਸਾਰ ਨਹੀਂ ਸਕਦਾ। ਡਾਕਟਰ ਸਾਹਿਬ, ਗੁੜ ਤਾਂ ਖਾ ਸਕਦਾ ਜੀ?
ਗੁੜ ਜਿੰਨਾ ਮਰਜ਼ੀ ਖਾਓ, ਕੋਈ ਗੱਲ ਨਹੀਂ,
ਕੋਈ ਨੁਕਸਾਨ ਨਹੀਂ ਜੀ।
ਨਾ ਨਾ।
ਅੱਛਾ, ਤੇ ਅੰਗੂਰ ਖਾ ਸਕਦਾ ਜੀ ਮੈਂ?
ਅੰਗੂਰ ਜਿੰਨੇ ਮਰਜ਼ੀ ਖਾਓ, ਸਿਹਤ ਲਈ ਚੰਗੇ ਨੇ,
ਕੋਈ ਨੁਕਸਾਨ ਨਹੀਂ?
ਨਾ।
ਅੱਛਾ ਅੱਛਾ, ਇਹ ਪਾਣੀ ਪੀ ਸਕਦਾ ਜੀ ਮੈਂ?
ਬਿਲਕੁਲ ਬਿਲਕੁਲ, ਪਾਣੀ ਜਿੰਨਾ ਮਰਜ਼ੀ ਪੀਓ।
ਤੇ ਡਾਕਟਰ ਸਾਹਿਬ, ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਸ਼ਰਾਬ ਤੋਂ ਕਿਹੜੀ ਗੱਲੋਂ ਮਨਾ ਕਰਦੇ ਹੋ, ਇਹਨਾਂ ਚੀਜ਼ਾਂ ਤੋਂ ਤਾਂ ਬਣਦੀ ਹੈ ਜੀ, ਗੁੜ, ਅੰਗੂਰ, ਪਾਣੀ ਵਗੈਰਾ, ਇਹ ਅੱਗ ਦਾ ਹੀ ਫਰਕ ਰਹਿ ਗਿਆ ਜੀ।
ਕਾਕਾ, ਅੱਗ ਦੇ ਨਾਲ ਬਹੁਤ ਫਰਕ ਪੈ ਜਾਂਦਾ।
ਕਿਵੇਂ ਜੀ?
ਤੂੰ ਖੜਾ ਹੋਵੇਂ ਥੱਲੇ ਤੇ ਮੈਂ ਹੋਵਾਂ ਉੱਪਰ ਛੱਤ ਤੇ
ਜੀ,
ਮੈਂ ਪਾਣੀ ਦਾ ਗਲਾਸ ਭਰ ਕੇ ਤੇਰੇ ਸਿਰ 'ਚ ਡੋਲਦਾ, ਤੇਰੇ ਸੱਟ ਲੱਗੂ?
ਨਾ ਨਾ ਜੀ, ਪਾਣੀ ਨਾਲ ਮੇਰੇ ਕਾਹਦੀ ਸੱਟ ਵੱਜਣੀ ਹੈ।
ਤੇ ਜੇ ਕਾਕਾ ਮੈਂ ਉਹੀ ਗਲਾਸ ਰੇਤੇ ਦਾ ਭਰ ਕੇ ਤੇਰੇ ਸਿਰ 'ਚ ਡੋਲਦਾ, ਤੇਰੇ ਸੱਟ ਲੱਗੂ?
ਨਾ ਜੀ, ਰੇਤੇ ਨੇ ਖਿੰਡ ਜਾਣਾ, ਮੇਰੇ ਕਾਹਦੀ ਸੱਟ ਵੱਜਣੀ ਹੈ।
ਤੇ ਕਾਕਾ, ਜੇ ਉਸੇ ਪਾਣੀ 'ਚ ਉਸ ਰੇਤੇ ਨੂੰ ਗੁੰਨ ਕੇ ਥੱਲੇ ਬਾਲ ਕੇ ਅੱਗ ਉਹਦੀ ਇੱਟ ਬਣਾ ਕੇ ਤੇਰੇ ਸਿਰ 'ਚ ਮਾਰਾਂ ਫੇਰ? ਕਾਕਾ, ਫਰਕ ਤਾਂ ਅੱਗ ਦਾ ਹੀ ਹੈ।
ਉਹ ਯਾਰ, ਸ਼ਰਾਬ ਦੀ ਗੱਲ ਚੱਲੀ ਹੈ ਰਾਂਝਿਆ, ਮੈਨੂੰ ਇੱਕ ਸ਼ੇਅਰ ਯਾਦ ਆਇਆ।
ਇਰਸ਼ਾਦ,
ਇਹ ਕੌਣ ਹੈ?
ਮੇਰਾ ਮਤਲਬ ਹੈ ਸੁਣਾਓ ਸੁਣਾਓ।
ਅੱਛਾ ਅੱਛਾ, ਮਨਾ ਨਹੀਂ ਕਰਤੀ ਸ਼ਰਾਬ ਪੀਨੇ ਸੇ ਪੰਜਾਬ ਪੁਲਿਸ।
ਵਾਹ!
ਮਨਾ ਨਹੀਂ ਕਰਤੀ ਸ਼ਰਾਬ ਪੀਨੇ ਸੇ ਪੰਜਾਬ ਪੁਲਿਸ।
ਕਿਉਂ?
ਕਿਉਂਕਿ ਹਰ ਸਿਪਾਹੀ ਕੇ ਕੰਧੇ ਪਰ ਲਿਖਾ ਹੈ ਪੀ ਪੀ।
ਬੜਾ ਮਤਲਬ ਹੀ ਹੈ ਯਾਰ।
ਕੀ ਆਖਿਆ?
ਮੇਰਾ ਮਤਲਬ ਵੀ ਬੜਾ ਮਤਲਬ ਕੱਢਿਆ ਪੀ ਪੀ ਦਾ।
ਉਹ ਯਾਰ, ਮਤਲਬ ਕੱਢਣ ਵਾਲੇ ਤਾਂ ਉੱਪਰ ਤੋਂ ਉੱਪਰ ਪਏ ਨੇ ਭਰਾਵਾ।
ਕਿਵੇਂ?
ਕਈ ਬੰਦੇ ਤਾਂ ਪਤਾ ਨਹੀਂ ਕਿਹੜੀ ਚੀਜ਼ ਦਾ ਕੀ ਮਤਲਬ ਕੱਢ ਜਾਂਦੇ ਨੇ ਤੇ ਕਿਹੜੀ ਚੀਜ਼ ਰਾਹੀਂ ਆਪਣਾ ਕੀ ਦੱਸ ਜਾਂਦੇ ਨੇ।
ਦੱਸੀ ਤਾਂ।
ਪਿੱਛੇ ਜੇ ਇੱਕ ਮੁੰਡੇ ਨੇ ਆਪਣੇ ਦੋਸਤ ਨੂੰ ਪੁੱਛਿਆ, ਕਹਿੰਦਾ ਯਾਰ ਤੁਹਾਡੇ ਕੋਲ ਟਰੈਕਟਰ ਹੈਗਾ?
ਦੋਸਤ ਕੀ ਕਹਿੰਦਾ?
ਦੋਸਤ ਕਹਿੰਦਾ ਯਾਰ ਟਰੈਕਟਰ ਦੀ ਗੱਲ ਛੱਡ, ਇੱਕ ਵਾਰੀ ਸਾਡੇ ਘਰੇ ਸੱਪ ਆ ਗਿਆ ਤੇ ਸੱਪ ਭਰਾਵਾ ਕੰਬਾਈਨ ਦੇ ਥੱਲੇ ਵੜ ਗਿਆ। ਵੱਡੀ ਕੰਬਾਈਨ ਹੈ, ਕਿਸ਼ਤਾਂ ਤੇ ਲਈ ਹੋਵੇ ਤਾਂ ਵੀ ਠੀਕ ਹੈ, ਨਗਦ 8 ਲੱਖ ਲੱਗਿਆ, ਬਾਪੂ ਸਾਡਾ ਕੰਬਾਈਨ ਨੂੰ ਹੱਥ ਨਾ ਲਾਉਣ ਦੇਵੇ। ਮਸਾਂ ਭਾਈ ਖੜਕਾ ਖੁੜਕਾ ਕਰਕੇ ਸੱਪ ਕੰਬਾਈਨ ਦੇ ਵਿੱਚੋਂ ਕੱਢਿਆ ਤੇ ਨਿਕਲਣ ਸਾਰ ਜ਼ੈਨ ਦੇ ਥੱਲੇ ਵੜ ਗਿਆ। ਉਹ ਮੇਰੇ ਵੱਡੇ ਭਾਈ ਦੀ ਜ਼ੈਨ ਹੈ, ਉਹ ਕਹਿੰਦਾ ਮੈਂ ਤਾਂ ਨੇੜੇ ਵੀ ਨਹੀਂ ਲੱਗਣ ਦਿੰਦਾ ਇਹਦੇ ਤੁਹਾਨੂੰ। ਲਓ ਜੀ, ਡੰਡੇ ਮਾਰ ਕੇ ਟਾਇਰਾਂ 'ਤੇ ਅਸੀਂ ਸੱਪ ਨੂੰ ਉੱਥੋਂ ਕੱਢਿਆ ਅਤੇ ਜ਼ੈਨ ਦੇ ਥੱਲੋਂ ਨਿਕਲਣ ਸਾਰ ਉਹਨੇ ਬੁਲਟ ਮੋਟਰਸਾਈਕਲ ਦੇ ਸਟੈਂਡ ਨੂੰ ਲਪੇਟਾ ਪਾ ਲਿਆ। ਉਹ ਮੇਰਾ ਛੋਟਾ ਭਾਈ ਐਡਾ ਜਿੱਦੀ, ਉਹ ਤਾਂ ਆਪਣੇ ਯਾਮੇ ਨੂੰ ਹੱਥ ਨਹੀਂ ਲਾਉਣ ਦਿੰਦਾ, ਬੁਲਟ ਤਾਂ ਦੂਰ ਦੀ ਗੱਲ ਹੈ ਯਾਰ। ਲੈ ਵੀ ਉੱਥੋਂ ਅਸੀਂ ਕੱਢਿਆ, ਸਿੱਧਾ ਘਰੇ ਵੜ ਗਿਆ, 10 ਕਨਾਲ 'ਚ ਕੋਠੀ ਹੈ, ਉੱਥੋਂ ਕਿੱਥੇ ਲੱਭੀ ਹੋਈ ਯਾਰ। ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਵੀ ਫਰਿੱਜ ਦੇ ਨੇੜੇ ਤੇੜੇ ਹੈ, ਹੁਣ ਵੱਡਾ ਫਰਿੱਜ ਹੈ, ਮੈਂ ਕਿਹਾ ਇੱਥੋਂ ਕਿੱਥੇ ਲੱਭੂ ਹੁਣ ਯਾਰ। ਮਸਾਂ ਉੱਥੋਂ ਕੱਢਿਆ ਭਰਾਵਾ, ਸਿੱਧਾ ਸੋਫਿਆਂ ਨੂੰ ਹੋ ਗਿਆ, 4 ਲੱਖ ਦੇ ਸੋਫੇ ਨੇ, ਉੱਥੋਂ ਕਿਤੇ ਸੱਪ ਲੱਭਦਾ ਯਾਰ। ਸਾਡੇ ਸਾਰੇ 14-15 ਨੌਕਰ ਉੱਥੇ, ਮੈਂ ਕਿਹਾ ਉਹ 2-4 ਤਾਂ ਬਾਹਰ ਰਹੋ। ਉਹੀ ਗੱਲ ਹੋਈ ਜਿਹਦਾ ਡਰ ਸੀ, ਛੋਟੀ ਜਿਹੀ ਮੋਰੀ ਵਿੱਚ ਦੀ ਨਿਕਲ ਕੇ ਨਾ ਸਿੱਧਾ ਖੇਤ 'ਚ ਵੜ ਗਿਆ। ਉਹ ਮੈਂ ਕਿਹਾ ਹੁਣ 150 ਕਿੱਲੇ ਦਾ ਫਾਰਮ ਹੈ, ਛੱਡੋ ਪਰੇ ਇਹਨੂੰ, ਇੱਥੇ ਆਪਣੇ 10-11 ਟਰੈਕਟਰ ਤੁਰੇ ਫਿਰਦੇ ਰਹਿੰਦੇ ਨੇ, ਆਪੀ ਕਿਸੇ ਨਾ ਕਿਸੇ ਦੇ ਥੱਲੇ ਆ ਕੇ ਮਿਧਿਆ ਜਾਊ। ਤੂੰ ਕੀ ਪੁੱਛਦਾ ਸੀ ਯਾਰ?
ਹਾਏ ਓਏ ਰੱਬਾ, ਆ ਤੇਰੀਆਂ ਗੱਲਾਂ ਨਾ ਕਿਸੇ ਦਿਨ ਮੈਨੂੰ ਪਾਗਲ ਕਰਨਗੀਆਂ।
ਉਹ ਯਾਰ ਪਾਗਲ ਤੋਂ ਯਾਦ ਆਇਆ, ਰਾਂਝੇ ਤੇਰੇ ਬਾਪੂ ਜੀ ਦਾ ਕੀ ਹਾਲ ਹੈ?
ਬੜੀ ਘਟੀਆ ਗੱਲ ਹੈ।
ਉਹ ਯਾਰ ਘਟੀਆ ਤੋਂ ਚੇਤੇ ਆਇਆ, ਚਾਚਾ ਜੀ ਠੀਕ ਨਾ ਤੇਰੇ?
ਬੜਾ ਕਮੀਨਾ ਹੈ।
ਉਹ ਲੈ ਕਮੀਨੇ ਤੋਂ ਯਾਦ ਆਇਆ, ਤੇਰਾ ਭਾਈ ਕਦੇ ਮਿਲੇ ਨੀ ਯਾਰ।
ਹਾਏ ਓਏ ਰੱਬਾ, ਤੇਰੇ ਨਾਲ ਗੱਲ ਕਰਨਾ ਨਾ ਘਾਟੇ ਦਾ ਸੌਦਾ।
ਲੈ ਘਾਟੇ ਦੇ ਸੌਦੇ ਤੋਂ ਚੇਤੇ ਆਇਆ, ਤੇਰਾ ਦਾਦਾ ਹੀ ਜਿਉਂਦਾ ਅਜੇ ਓਏ।
ਉਹ ਕਿੱਥੋਂ ਮੁਸੀਬਤ ਗਲ ਪਾਲੀ?
ਲੈ ਮੁਸੀਬਤ ਤੋਂ ਚੇਤੇ ਆਇਆ, ਭਾਬੀ ਜੀ ਠੀਕ ਨਾ?
ਉਹ ਮੈਂ ਤੇ ਤੋਂ ਗੱਲ ਪੁੱਛਣੀ ਹੈ ਇੱਕ।
ਪੁੱਛ ਯਾਰ ਪੁੱਛ।
ਗੱਲ ਇਹ ਹੈ ਯਾਰ, ਮੇਰੇ ਵਾਲਾ ਜਵਾਕ ਪੜ੍ਹਦਾ ਹੀ ਨਹੀਂ, ਦਿਨ ਰਾਤ ਟੀਵੀ ਅੱਗੇ ਬੈਠਾ ਰਹਿੰਦਾ।
ਬਈ ਗੱਲ ਇਹ ਹੈ, ਅੱਜ ਕੱਲ੍ਹ ਨਾ ਬੱਚਿਆਂ ਨੂੰ ਪੜ੍ਹਾਉਣ ਦੇ ਤਰੀਕੇ ਆਪਾਂ ਨੂੰ ਬਦਲ ਦੇਣੇ ਚਾਹੀਦੇ ਨੇ, ਕਿਉਂਕਿ ਬੱਚੇ ਅੱਜ ਕੱਲ੍ਹ ਗੀਤਾਂ ਨੂੰ ਲਾਈਕ ਕਰਦੇ ਨੇ। ਸੋ ਮੇਰੀ ਤਾਂ ਇਹੀ ਸਲਾਹ ਹੈ ਮਾਪਿਆਂ ਨੂੰ ਕਿ ਉਹ ਆਪਣੇ ਬੱਚਿਆਂ ਨੂੰ ਨਾ ਕੰਪੋਜੀਸ਼ਨਾਂ 'ਚ ਤਰਜਾਂ 'ਚ ਪੜ੍ਹਾਉਣ।
ਲੈ ਤਰਜਾਂ 'ਚ ਪੜ੍ਹਾਉਣ, ਮੈਨੂੰ ਐਂ ਦੱਸ ਏ ਬੀ ਸੀ ਦੀ ਤਰਜ ਕਿਵੇਂ ਬਣਾਵਾਂਗੇ?
ਆਹ ਤਰਜ ਮਾੜੀ ਹੈ ਯਾਰ।
ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਬੋਲੋ ਆਰ ਐਸ ਟੀ ਐਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈਡ ਜੀ ਸਿੱਖੋ ਏ ਬੀ ਸੀ।
ਅੱਜ ਕੱਲ ਤਾਂ ਗੀਤਾਂ ਦਾ ਇੰਨਾ ਅਸਰ ਹੋ ਗਿਆ ਕਿ ਬੀਬੋ ਭੂਆ ਵੀ ਹੁਣ ਤਾਂ ਗੀਤਾਂ 'ਚ ਗੱਲ ਕਰਦੀ ਹੈ।
ਕਿਵੇਂ?
ਆ ਪਿੱਛੇ ਜੇ ਬੜੀ ਉਦਾਸ ਬੈਠੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੀਬੋ ਭੂਆ ਕੀ ਹੋ ਗਿਆ?
ਉਹਨੇ ਕੀ ਜਵਾਬ ਦਿੱਤਾ?
ਦਿਲ ਤਾਂ ਪਾਗਲੂ ਹੈ, ਦੋ ਕੜੀਆਂ ਰੋ ਕੇ ਚੁੱਪ ਕਰ ਜਾਊ, ਬਿਨ ਪੁੱਤਿਆਂ ਦਾ ਦਿਲ ਤਾਂ ਪਾਗਲੂ ਹੈ, ਦੋ ਕੜੀਆਂ ਰੋ ਕੇ ਚੁੱਪ ਕਰ ਜਾਊ, ਜਿੱਥੇ ਠੋਲੂ ਮੱਦੀ ਛੱਡੇ ਤੇਰਾ ਫੁੱਫੜ ਬਿਨਾ ਵੀ ਸਰ ਜਾਊ।
ਬੜਾ ਹਿਸਾਬੀ ਹੈ, ਪਰ ਮੇਰੇ ਹਿਸਾਬ ਤੋਂ ਬਾਹਰ ਹੈ।
ਲੈ ਹਿਸਾਬ ਦੀ ਗੱਲ ਚੱਲੀ ਹੈ, ਮੈਥ ਦੀ ਗੱਲ ਚੱਲੀ ਹੈ। ਇੱਕ ਪ੍ਰੇਮਿਕਾ ਨੇ ਆਪਣੇ ਮੈਥ ਵਾਲੇ ਪ੍ਰੇਮੀ ਨੂੰ ਕਿਹਾ ਕਿ ਡਾਰਲਿੰਗ, ਤੇਰੇ ਨਾਲ ਅੱਖਾਂ ਚਾਰ ਕਰਕੇ ਦਿਨ ਰਾਤ ਅੱਠ ਅੱਠ ਅਥਰੂ ਬਹਾਏ ਨੇ। ਤੇ ਮੈਥ ਵਾਲੇ ਪ੍ਰੇਮੀ ਨੇ ਹਿਸਾਬ ਕਿਤਾਬ ਲਾ ਕੇ ਦੱਸਿਆ, ਕਹਿੰਦਾ ਇਹਦਾ ਮਤਲਬ ਹਰੇਕ ਅੱਖ ਚੋਂ ਦੋ ਦੋ ਅਥਰੂ ਚਾਰ ਚਾਰ ਵਾਰ ਆਏ ਨੇ। ਨੇਤਾ ਜੀ ਦੀ ਪਤਨੀ ਬੋਲੀ, ਜੀ ਮੁੰਡਾ ਦਸਵੀਂ ਚੋਂ ਫੇਲ ਹੋ ਗਿਆ, ਤੁਸੀਂ ਖੁਸ਼ ਹੋਈ ਜਾਂਦੇ ਹੋ, ਕਮਾਲ ਹੈ। ਨੇਤਾ ਜੀ ਕਹਿੰਦੇ 85 ਚੋਂ 5 ਪਾਸ ਹੋਏ ਨੇ, ਬਹੁ ਮਤ ਆਪਣੇ ਮੁੰਡੇ ਨਾਲ ਹੈ।
ਸਹੀ ਗੱਲ ਹੈ, ਹੁਣ ਜ਼ਮਾਨਾ ਬਦਲ ਗਿਆ, ਅੱਜ ਕੱਲ ਤਾਂ ਹਰੇਕ ਬੰਦਾ ਹਰੇਕ ਗੱਲ ਚੋਂ ਆਪਣਾ ਮਤਲਬ ਕੱਢਦਾ ਤੇ ਆਪਣਾ ਹੀ ਫਾਇਦਾ ਸੋਚਦਾ।
ਹੋਰ ਤਾਂ ਹੋਰ ਯਾਰ, ਆ ਜਿਹੜੇ ਸਰਕਾਰ ਨੇ ਨਾਰੇ ਲਿਖੇ ਨੇ ਬੱਸਾਂ ਕਾਰਾਂ ਟਰੱਕਾਂ ਸੜਕਾਂ ਤੇ, ਉਹਦੇ ਵੀ ਲੋਕ ਆਪਣੇ ਆਪਣੇ ਮਤਲਬ ਕੱਢੀ ਜਾਂਦੇ ਨੇ, ਆਪਣੇ ਆਪਣੇ ਫਾਇਦੇ ਲਈ ਜਾਂਦੇ।
ਕਿਵੇਂ?
ਲੈ ਤੂੰ ਉਹ ਨਾਰੇ ਪੜ੍ਹੀ ਜਾਈ, ਮੈਂ ਉਹਨਾਂ ਦੇ ਮਤਲਬ ਕੱਢੀ ਜਾਊ।
ਦੁਲਹਨ ਹੀ ਦਹੇਜ ਹੈ,
ਕਾਰ ਲੈ ਲਾਂਗੇ ਮੋਟਰਸਾਈਕਲ ਤੋਂ ਪਰਹੇਜ ਹੈ,
ਹੌਲੀ ਚੱਲੋ ਅੱਗੇ ਪੁਲ ਤੰਗ ਹੈ,
ਕਿਉਂਕਿ ਇਲਾਕੇ ਦਾ MLA ਨੰਗ ਹੈ।
ਛੋਟਾ ਪਰਿਵਾਰ ਸੁਖੀ ਪਰਿਵਾਰ,
ਜੇ ਇੱਕੋ ਵਾਰ ਜੰਮ ਜਾਣ ਚਾਰ ਫੇਰ ਕੌਣ ਜ਼ਿੰਮੇਵਾਰ?
ਵਿਦਿਆ ਵਿਚਾਰੀ ਤਾਂ ਪਰ ਉਪਕਾਰੀ,
ਹਰ ਕਲਾਸ 'ਚ ਰਜਮੀ ਨਕਲ ਮਾਰੀ, ਜਦੋਂ ਆਈ ਅਫਸਰ ਬਣਨ ਦੀ ਵਾਰੀ ਫੇਰ ਕੰਪੀਟੀਸ਼ਨ ਨਾਲ ਲੜਿਆ ਗਿਆ।
ਕਿਉਂ?
ਕਿਉਂਕਿ ਰਵੀ ਸਿੱਧੂ ਤਾਂ ਫੜਿਆ ਗਿਆ।
ਈਸ਼ਵਰ ਤੇ ਮੌਤ ਨੂੰ ਹਮੇਸ਼ਾ ਯਾਦ ਰੱਖੋ,
ਇਸ ਲਈ ਆਪਣਾ ਵਿਆਹ 25-30 ਸਾਲ ਦੀ ਉਮਰ ਤੋਂ ਬਾਅਦ ਰੱਖੋ।
ਇੱਥੋਂ ਥਾਣਾ ਸਦਰ ਦੀ ਹੱਦ ਸ਼ੁਰੂ ਹੁੰਦੀ ਹੈ,
ਜਿੱਥੇ ਗੱਲ 5000 ਤੋਂ ਵੱਧ ਸ਼ੁਰੂ ਹੁੰਦੀ ਹੈ।
ਅੱਗੇ ਗਰਲਸ ਕਾਲਜ ਹੈ,
ਇਹ ਲਿਖਣ ਦੀ ਕੀ ਲੋੜ ਹੈ, ਇਹਦੇ ਬਾਰੇ ਤਾਂ ਸਾਰਿਆਂ ਨੂੰ ਨੌਲੇਜ ਹੈ।
ਪਰ ਆਪਣਾ ਇੱਕ ਅਸੂਲ ਹੈ ਜਗਨੂ।
ਕੀ ਹੈ ਤੇਰਾ ਅਸੂਲ?
ਨੋ ਗਰਲਫ੍ਰੈਂਡ ਨੋ ਟੈਨਸ਼ਨ।
ਕੀ ਆਖਿਆ?
ਨੋ ਗਰਲਫ੍ਰੈਂਡ ਨੋ ਟੈਨਸ਼ਨ,
ਇਹਦਾ ਮਤਲਬ ਯੂ ਨੀਡ ਬੁਢਾਪਾ ਪੈਨਸ਼ਨ।
ਵੈਸੇ ਜਗਨੂ, ਆਪਣੇ ਮੁਲਕ ਦੇ ਵਿੱਚ ਨਾ ਅਮੀਰੀ ਤੇ ਗਰੀਬੀ ਦਾ ਪਾੜਾ ਬਹੁਤ ਵੱਧ ਗਿਆ।
ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਦੁਖੀ ਦੋਨੋਂ ਹੀ ਨੇ, ਅਮੀਰ ਵੀ ਤੇ ਗਰੀਬ ਵੀ।
ਮੈਂ ਸਮਝਿਆ ਨੀ।
ਮੈਂ ਸਮਝਾਉਣਾ, ਮਹਿੰਗਾਈ ਦਾ ਭੂਤ ਗਰੀਬ ਨੂੰ ਮਹਿੰਗੇ ਪਕਵਾਨਾਂ ਵੱਲ ਨਹੀਂ ਜਾਣ ਦਿੰਦਾ, ਤੇ ਅਮੀਰ ਸਭ ਕੁਝ ਖਾ ਸਕਦਾ ਪਰ ਉਹਨੂੰ ਡਾਕਟਰ ਨਹੀਂ ਖਾਣ ਦਿੰਦਾ। ਅਮੀਰ ਨੂੰ 5 ਸਰਾਣੇ ਤੇ 10 ਨੀਂਦ ਦੀਆਂ ਗੋਲੀਆਂ ਲੈ ਕੇ ਵੀ ਨੀਂਦ ਨਹੀਂ ਆਉਂਦੀ, ਗਰੀਬ ਉਹਨਾਂ ਚਿਰ ਜਾਗਦਾ ਨੀ ਜਿੰਨਾ ਚਿਰ ਘਰ ਵਾਲੀ ਠੁੱਡੇ ਮਾਰ ਕੇ ਨਹੀਂ ਜਗਾਉਂਦੀ। ਅਮੀਰ ਮੁੰਡੇ ਨੂੰ ਹਰੇਕ ਕੁੜੀ ਕਹਿੰਦੀ ਹੈ ਆਈ ਲਵ ਯੂ, ਤੇ ਗਰੀਬ ਨੂੰ ਦੇਖ ਕੇ ਹਰੇਕ ਕੁੜੀ ਕਹਿੰਦੀ ਹੈ ਛੱਡੋ ਇੱਥੋਂ ਮੈਨੂੰ ਕੀ ਲੱਭ ਜੂ। ਅਮੀਰ ਪਲੇਸ ਗੋਲਫ ਔਨ ਸੰਡੇ ਤੇ ਗਰੀਬਾਂ ਦੇ 7 ਦਿਨ ਗੁੱਲੀ ਡੰਡੇ, ਸੰਡੇ ਹੋ ਜਾਂ ਮੰਡੇ ਖੇਲੋ ਗੁੱਲੀ ਡੰਡੇ। ਅਮੀਰ ਸੋਚਦਾ ਹੈ ਹਮ ਦੋ ਹਮਾਰੇ ਦੋ, ਤੇ ਗਰੀਬ ਸੋਚਦਾ ਜੋ ਆ ਰਿਹਾ ਉਸੇ ਆਨੇ ਦੋ। ਅਮੀਰ ਨੂੰ ਸੁਪਨਾ ਆਉਂਦਾ ਕਿ ਰਾਤੀ ਪੈਰਿਸ ਦੇ ਇੱਕ ਮਹਿੰਗੇ ਕਲੱਬ 'ਚ ਡਾਂਸ ਕੀਤਾ, ਤੇ ਗਰੀਬ ਦਾ ਸੁਪਨਾ ਹੁੰਦਾ ਕਿ ਕੱਲ੍ਹ ਸ਼ਹਿਰ ਜਾ ਕੇ ਗੋਲੀ ਵਾਲਾ ਬੱਤਾ ਪੀਤਾ। ਅਮੀਰ ਸਾਲ 'ਚ ਇੱਕ ਵਾਰ ਮੋਮਬੱਤੀ ਬੁਝਾ ਕੇ ਆਪਣਾ ਜਨਮ ਦਿਨ ਮਨਾਉਂਦਾ ਅਤੇ ਗਰੀਬ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੀਵਾ ਬੁਝਾਉਂਦਾ, ਕਿਉਂਕਿ ਦੀਵਾ ਬੁਝਾਉਣਾ ਗਰੀਬ ਲਈ ਬਹੁਤ ਜ਼ਰੂਰੀ ਹੈ। ਮੋਮਬੱਤੀ 'ਤੇ ਫੂਕ ਮਾਰਨਾ ਅਮੀਰ ਦਾ ਸ਼ੌਕ ਹੈ ਅਤੇ ਦੀਵਾ ਬੁਝਾਉਣਾ ਗਰੀਬ ਦੀ ਮਜਬੂਰੀ ਹੈ।
ਉਹ ਇੱਕ ਗੱਲ ਹੈ ਜਗਨੂੰ, ਇਹ ਗਰੀਬੀ ਬੜੀ ਨਾਮਰਾਦ ਬਿਮਾਰੀ ਹੈ ਜਿਹੜੀ ਆਪਣੇ ਦੇਸ਼ ਨੂੰ ਪਿਛਲੇ  55 ਸਾਲ ਤੋਂ ਚਿੰਬੜੀ ਹੋਈ ਹੈ ਅਤੇ ਇਹਦਾ ਕੋਈ ਵੀ ਡਾਕਟਰ ਨਹੀਂ।
ਬਈ ਇਹਦਾ ਡਾਕਟਰ ਮਿਲੇ ਨਾ ਮਿਲੇ, ਦੂਜੀਆਂ ਬਿਮਾਰੀਆਂ ਘੱਟ ਨੇ, ਡਾਕਟਰ ਵੱਧ ਨੇ।
ਕਿਵੇਂ?
ਆਹ ਦੇਖ ਲੈ, ਅੱਜ ਕੱਲ੍ਹ ਇੰਨੇ ਡਾਕਟਰ ਨੇ ਯਾਰ, ਚੱਲ ਜਿਹੜੇ ਕੁਆਲੀਫਾਈਡ ਨੇ, MBBS ਨੇ, MS ਨੇ, ਉਹ ਤਾਂ ਠੀਕ ਨੇ, ਉਹ ਯਾਰ ਅੱਜ ਕੱਲ੍ਹ ਤਾਂ MMS ਬਹੁਤ ਨੇ।
MMS ਇਹ ਕਿਹੜੀ ਡਿਗਰੀ ਹੈ?
ਇਹ MMS ਦਾ ਮਤਲਬ ਹੈ ਮਨ ਮਰਜ਼ੀ ਸਾਡੀ, ਜਿਹਦਾ ਦਿਲ ਕਰਦਾ ਉਹੀ ਡਾਕਟਰ ਦੀ ਦੁਕਾਨ ਖੋਲ ਲੈਂਦਾ ਯਾਰ।
ਨਾ ਇੱਕ ਗੱਲ ਦੱਸ, ਜੇ MMS ਡਾਕਟਰ ਤੋਂ ਕੋਈ ਮਰੀਜ਼ ਮਰ ਜੇ ਫਿਰ ਕੀ ਕਹਿੰਦੇ ਨੇ?
ਫਿਰ ਉਹਦੇ ਰਿਸ਼ਤੇਦਾਰਾਂ ਨੂੰ ਕਹਿ ਦਿੰਦੇ ਨੇ ਕਿ ਦੇਖੋ ਭਾਈ, ਮਾਰਨ ਵਾਲਾ ਤਾਂ ਪਰਮਾਤਮਾ ਹੀ ਹੈ, ਸਾਡੇ 'ਤੇ ਤਾਂ ਐਵੇਂ ਇਲਜ਼ਾਮ ਹੀ ਲੱਗਦਾ।
ਅਤੇ ਜੇ ਭਲਾ ਗਲਤੀ ਨਾਲ ਕੋਈ ਇਹਨਾਂ ਤੋਂ ਬਚ ਜੇ ਫਿਰ?
ਫਿਰ ਆਪਦੇ ਨਾਲ ਆ ਲੈਂਦੇ ਸਾਰਾ ਕੁਛ।
ਕਿਵੇਂ?
ਘੁੰਮਣ ਸਿਆਂ, ਜੇ ਤੂੰ 2 ਘੰਟੇ ਮੇਰੇ ਕੋਲ ਹੋਰ ਨਾ ਆਉਂਦਾ, ਅਗਲੇ ਮਹੀਨੇ 10 ਤਰੀਕ ਨੂੰ ਤੇਰਾ ਭੋਗ ਹੁੰਦਾ। ਅਤੇ ਆ ਪਿੰਡਾਂ ਦੀਆਂ ਬੁੜੀਆਂ ਤਾਂ ਭਰਾਵਾ ਬਿਮਾਰੀਆਂ ਦੇ ਨਾਂ ਵੀ ਬੜੇ ਹਾਸੋਹੀਣੇ ਰੱਖੀ ਫਿਰਦੀਆਂ।
ਦੱਸੀ ਤਾਂ
ਆ, ਪਿੱਛੇ ਜੇ ਮੈਂ ਪਿੰਡ ਗਿਆ, ਮੈਂ ਇੱਕ ਬੁੜੀ ਨੂੰ ਪੁੱਛਿਆ, ਮੈਂ ਕਿਹਾ ਤਾਈ ਜੀ ਕੀ ਗੱਲ ਹੋ ਗਈ ਮੰਜੇ 'ਤੇ ਪਏ ਹੋ? ਕਹਿੰਦੀ ਬੇ ਪੁੱਤ, ਜੇ ਕਿਸੇ ਵੱਡੇ ਡਾਕਟਰ ਨੂੰ ਦਿਖਾ ਸਕਦਾ ਦਿਖਾ ਦੇ, ਤੇਰਾ ਵਾਲਾ ਹੀ ਪੁੰਨ ਹੋਊਗਾ। ਮੈਂ ਕਿਹਾ ਕੀ ਹੋ ਗਿਆ? ਕਹਿੰਦੀ ਬਸ ਮੇਰੇ ਤਾਂ ਨਾ ਪਿਛਲੇ ਮਹੀਨੇ ਤੋਂ ਹਾਰਟ ਅਟੈਕ 'ਚ ਚੀਸਾਂ ਪੈਂਦੀਆਂ ਨੇ। ਉਹ ਮੈਂ ਕਿਹਾ ਤਾਈ, ਹਾਰਟ ਅਟੈਕ 'ਚ ਚੀਸਾਂ ਨਹੀਂ ਪੈਂਦੀਆਂ, ਇੱਕੋ ਹੀ ਚੀਜ਼ ਪੈਂਦੀ ਆ, ਮੁੜ ਕੇ ਘਰ ਦਿਆਂ ਦੀਆਂ ਚੀਕਾਂ ਪੈਂਦੀਆਂ ਨੇ। ਅਤੇ ਪਿੰਡਾਂ ਦੇ ਡਾਕਟਰ ਤਾਂ ਹਾਈ ਕਮਾਲ ਨੇ।
ਕਿਵੇਂ?
ਆ ਸਾਡੇ ਪਿੰਡ ਇੱਕ ਡਾਕਟਰ, ਉਹ ਡਾਕਟਰੀ ਦੇ ਨਾਲ ਨਾਲ ਨਾ ਪੈਟਰੋਲ ਵੀ ਵੇਚਦਾ,
ਸਾਈਡ ਬਿਜ਼ਨਸ ਆ ਉਹਦਾ।
ਅਧੀ ਇਹ ਪਊਏ ਪੈਟਰੋਲ ਦੇ ਰੱਖ ਰੱਖੇ ਨੇ, ਚਲੋ ਉਹ ਵੀ ਸਕੂਟਰ ਸਕਾਟਰ ਵਾਲੇ ਖਰੀਦ ਲੈਂਦੇ ਨੇ। ਇੱਕ ਦਿਨ ਉਹਦੇ ਕੋਲ ਰਾਤ ਨੂੰ ਬੁੜੀ ਗਈ, ਕਹਿੰਦੀ ਬੇ ਭਾਈ ਮੇਰੇ ਗੋਡੇ ਦੁਖਦੇ ਨੇ, ਕੋਈ ਦਵਾਈ ਦੇ। ਲੈ ਵੀ ਉਹਨੇ ਖਾਧੀ ਪੀਤੀ ਚ ਹਨੇਰੇ, ਸਵੇਰੇ ਦਾ ਪਤਾ ਨਹੀਂ ਲੱਗਿਆ ਉਹਨੂੰ, ਉਹਨੇ ਇੱਕ ਟੀਕਾ ਭਰਿਆ ਪੈਟਰੋਲ ਵਾਲੀ ਬੋਤਲ ਚੋਂ ਤੇ ਬੁੜੀ ਦੇ ਲਾਤਾ।
ਫੇਰ ਕੀ ਹੋਇਆ?
ਹੋਣਾ ਕਿ ਸੀ, ਬੁੜੀ ਨੇ ਸਪੀਡਾਂ ਫੜ ਲਈਆਂ, ਪਿੰਡ ਦੇ ਉੱਤੋਂ ਦੀ ਬੁੜੀ ਭੱਜੀ ਫਿਰੇ, ਸਾਰਾ ਪਿੰਡ ਬੁੜੀ ਦੇ ਮਗਰ, ਬੁੜੀ ਨੂੰ ਫੜਨ ਵਾਸਤੇ ਬੁੜੀ ਫੜੀ ਨਾ ਜਾਵੇ। ਬੁੜੀ ਨੂੰ ਫੜਨ ਵਾਸਤੇ ਉਹਦੇ ਪਿੱਛੇ ਟਰੈਕਟਰ ਲਾਏ, ਟਰੈਕਟਰਾਂ ਨੂੰ ਬੁੜੀ ਕਿੱਥੇ ਰਲ ਦਿੰਦੀ ਹੈ, ਟਰੈਕਟਰ ਡੀਜ਼ਲ ਤੇ, ਬੁੜੀ ਪੈਟਰੋਲ ਤੇ। ਉਹਦਾ ਭਰਾਵਾ ਰਾਤ ਨੂੰ ਅੱਧੀ ਰਾਤ ਤੱਕ ਕਿਤੇ ਜਾ ਕੇ ਬੁੜੀ ਦਾ ਪੈਟਰੋਲ ਮੁੱਕਿਆ, ਫੇਰ ਕਿਤੇ ਜਾ ਕੇ ਬੁੜੀ ਖੜੀ।
ਫੇਰ
ਕੀ? ਫਿਰ ਲੋਕਾਂ ਨੇ ਬੁੜੀ ਦੇ ਨੱਕ 'ਚ ਨਾਲੀਆਂ ਜਿਹੀਆਂ ਲਾ ਦੀਆਂ, ਕਹਿੰਦੇ ਹਵਾ ਲੇਗੀ।
ਹੁਣ ਬੁੜੀ ਦਾ ਕੀ ਹਾਲ ਹੈ?
ਠੀਕ ਹੈ, ਭਾਵੇਂ ਮਾਡਲ ਪੁਰਾਣਾ, ਪਰ ਐਵਰੇਜ ਅਜੇ ਵੀ ਠੀਕ ਦਿੰਦੀ ਹੈ।
ਜੁਗ ਨੂੰ ਚਾਹੇ ਕੁਛ ਵੀ ਹੈ, ਹੁਣ ਪਿੰਡ ਬਦਲ ਗਏ ਨੇ, ਪਿੰਡ ਮਾਡਰਨ ਹੋ ਗਏ।
ਬਿਲਕੁਲ, ਲੈ ਪਿੰਡਾਂ ਦੀ ਤਰੱਕੀ ਦੀ ਗੱਲ ਸੁਣ।
ਦੀਪਮਾਲਾ ਦੀ ਜਗਮਗ ਦੂਰੋਂ ਨਜ਼ਰੀ ਪੈਂਦੀ ਹੈ। ਕਈ ਬੁੜੀਆਂ ਨੇ ਗਲਤੀ ਨਾਲ ਮੱਥੇ ਵੀ ਟੇਕੇ ਨੇ, ਕਈ ਬੁੜੀਆਂ ਨੇ ਗਲਤੀ ਨਾਲ ਮੱਥੇ ਵੀ ਟੇਕੇ ਨੇ। ਅੱਜ ਕੱਲ ਯਾਰੋ, ਅੱਜ ਕੱਲ ਯਾਰੋ ਪੈਰ ਪੈਰ ਤੇ ਖੁੱਲ ਗਏ ਠੇਕੇ ਨੇ, ਹੁਣ ਤਾਂ ਯਾਰੋ ਮੋੜ ਮੋੜ ਤੇ ਖੁੱਲ ਗਏ ਠੇਕੇ ਨੇ, ਜਿੱਧਰ ਮਰਜ਼ੀ ਦੇਖ ਲਵੋ ਹੁਣ ਠੇਕੇ ਹੀ ਠੇਕੇ ਨੇ।
ਪੰਗੜਾ ਤੇ ਟੁੰਬੀ